ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਚੰਨ ਪਰਦੇਸੀ, ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਸਵਾਗਤ ਪ੍ਰੋਗਰਾਮ ਸੰਦੀਪ ਲਾਈਵ ਚ। ਆਸ ਕਰਦੀ ਹਾਂ ਤੁਸੀਂ ਸਾਰੇ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ, ਹਮੇਸ਼ਾ ਚੜ੍ਹਦੀ ਕਲਾ ਦੇ ਵਿਚ ਰਹੋ, ਇਹੀ ਅਸੀਂ ਅਰਦਾਸ ਕਰਦੇ ਹਾਂ। ਤੇ ਇਹ ਪ੍ਰੋਗਰਾਮ ਪੂਰੇ ਇੱਕ ਘੰਟੇ ਦੇ ਲਈ ਹਰ ਸ਼ਨੀਵਾਰ ਹਫਤਾਵਾਰੀ ਇਹ ਪ੍ਰੋਗਰਾਮ ਹੁੰਦਾ ਸ਼ਾਮ 6:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਸਵੇਰੇ 8:00। ਸੋ ਇਸ ਪ੍ਰੋਗਰਾਮ ਚ ਚਲੰਤ ਮਾਮਲਿਆਂ ਤੇ ਗੱਲਾਂ ਬਾਤਾਂ ਅੱਜ ਹੋਣਗੀਆਂ ਤੇ ਖ਼ਬਰਾਂ ਤੇ ਵੀ ਝਾਤ ਪਾਵਾਂਗੇ। ਕੁਝ ਕੁਝ ਪੰਜਾਬੀ ਗੀਤ ਸੰਗੀਤ ਦਾ ਸਾਥ ਵੀ ਨਾਲ ਨਾਲ ਰਹੂਗਾ ਜੀ ਪ੍ਰੋਗਰਾਮ ਚ। ਤੁਹਾਡੇ ਸੁਖ ਸੁਨੇਹਿਆਂ ਦੀ ਵੀ ਸਾਨੂੰ ਉਡੀਕ ਰਹੂਗੀ। ਮੈਸੇਜ ਫੇਸਬੁੱਕ ਪੇਜ RJ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਤੁਸੀਂ ਭੇਜ ਸਕਦੇ ਹੋ, ਕਾਲ ਵੀ ਤੁਸੀਂ ਕਰ ਸਕਦੇ ਹੋ ਪ੍ਰੋਗਰਾਮ ਚ 9496373339 ਇਹ ਭਾਰਤ ਦਾ ਸਟੂਡੀਓ ਨੰਬਰ ਹੈ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਦੀ, ਵੈਨਕੂਵਰ ਕੈਨੇਡਾ ਤੋਂ 778-724-0752 ਦੀ, ਕੈਲੀਫੋਰਨੀਆ ਤੋਂ 559-512-1128 ਦੀ, ਆਸਟ੍ਰੇਲੀਆ ਤੋਂ 61-039-013-44-19 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ, ਇਹਨਾਂ ਨੰਬਰਾਂ ਨੂੰ ਤੁਸੀਂ ਡਾਇਲ ਕਰ ਸਕਦੇ ਹੋ ਪ੍ਰੋਗਰਾਮ ਚ ਪਹੁੰਚਣ ਦੇ ਲਈ, ਔਰ ਮੈਸੇਜਸ ਦੀ ਉਡੀਕ ਵੀ ਸਾਨੂੰ ਰਹੇਗੀ। RJ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ ਤੇ ਪੇਜ ਹੈ ਜਿੱਥੇ ਤੁਸੀਂ ਸਾਨੂੰ ਸੁਨੇਹੇ ਭੇਜ ਸਕਦੇ ਹੋ। RJ ਸੰਦੀਪ ਚੰਨ ਪਰਦੇਸੀ .com ਸਾਡੀ ਈਮੇਲ ID, ਔਰ ਕੁਝ ਸਰੋਤੇ ਇਸ ਵਕਤ ਸਾਡੇ ਨਾਲ ਸਾਂਝ ਪਾ ਚੁੱਕੇ ਨੇ, ਮੈਸੇਜਸ ਆ ਚੁੱਕੇ ਨੇ। ਪਾਲ ਸ਼ਰਮਾ ਜੀ ਨਿਊਯਾਰਕ ਤੋਂ ਜੁੜ ਗਏ ਨੇ ਜੀ, ਬਹੁਤ ਧੰਨਵਾਦ ਤੁਹਾਡਾ। ਮੈਸੇਜ ਮੈਂ ਪੂਰਾ ਰੀਡ ਕਰੂੰਗੀ ਇੰਟਰਵਿਊ ਤੋਂ ਬਾਅਦ, ਕਿਉਂਕਿ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਹੈ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਦੇ ਖੇਤੀ ਆਰਡੀਨੈਂਸ ਕਾਨੂੰਨ ਦੀ ਗੱਲਬਾਤ ਜਿਹੜੀ ਹੈ ਉਹ ਸਾਰੇ ਪਾਸੇ ਚੱਲ ਰਹੀ ਹੈ। ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਅੰਦੋਲਨ ਕੀਤੇ ਜਾ ਰਹੇ ਨੇ, ਮੁਹਿੰਮਾਂ ਵਿੱਢੀਆਂ ਜਾ ਰਹੀਆਂ ਨੇ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਕਾਨੂੰਨ ਦੇ ਖਿਲਾਫ਼। ਸੋ ਇਸ ਸਬੰਧੀ ਗੱਲਬਾਤ ਹੋਵੇਗੀ, ਔਰ ਇਤਿਹਾਸ ਦੇ ਨਾਲ ਵੀ ਸਾਂਝ ਪਾਵਾਂਗੇ ਅੱਜ ਦਾ ਦਿਨ ਇਤਿਹਾਸ ਦੇ ਵਿੱਚ ਕੀ ਮੁੱਖ ਘਟਨਾਵਾਂ ਵਾਪਰੀਆਂ ਉਸ ਸਬੰਧੀ ਗੱਲ ਹੋਏਗੀ, ਔਰ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰਾਂਗੇ ਤੇ ਕੁਝ ਖ਼ਬਰਾਂ ਵੀ, ਤਾਜ਼ੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਪਹਿਲਾਂ ਜੇ ਅਸੀਂ ਗੱਲ ਕਰੀਏ ਸਾਡੇ ਅੱਜ ਦੇ ਮਹਿਮਾਨ ਬਿਲਕੁਲ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਨ੍ਹਾਂ ਦੇ ਨਾਲ ਆਪਾਂ ਲਾਈਵ ਗੱਲਾਂ ਬਾਤਾਂ ਕਰਨੀਆਂ ਨੇ। ਕਿਹੜੀ ਗੱਲਬਾਤ ਹੋਊਗੀ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀਗਾ ਕਿ ਭਾਰਤ ਸਰਕਾਰ ਨੇ ਖੇਤੀ ਦੇ ਨਾਲ ਜੁੜੇ 3 ਬਿੱਲ ਪਾਸ ਕਰਨ ਤੋਂ ਬਾਅਦ 2 ਦਰਜਨ ਕਿਸਾਨ ਜਥੇਬੰਦੀਆਂ ਨੇ ਤੇ ਲੋਕਾਂ ਨੇ ਸਰਕਾਰ ਦਾ ਵਿਰੋਧ ਆਰੰਭਿਆ ਹੈ। ਇਸ ਦੇ ਚਲਦੇ ਕੱਲ ਪੰਜਾਬ ਬੰਦ ਦਾ ਸੱਦਾ ਸੀਗਾ ਸਰਕਾਰ ਦੇ ਵੱਲੋਂ ਤਾਂ ਜਾਰੀ ਕੀਤੇ, ਇਸ ਬਿੱਲ ਦੀਆਂ ਸਿਫਤਾਂ ਕੀਤੀਆਂ ਜਾ ਰਹੀਆਂ ਨੇ, ਪਰ ਲੋਕ ਰੱਜ ਕੇ ਭੜਾਸ ਕੱਢ ਰਹੇ ਨੇ। ਕਿਸਾਨ ਦੇ ਲਈ ਸੋਸ਼ਲ ਮੀਡੀਆ ਤੇ ਲਹਿਰ ਹੈਸ਼ਟੈਗ ਆਈਐਮ ਵਿਦ ਕਿਸਾਨ ਵੀ ਸ਼ੁਰੂ ਕੀਤਾ ਗਿਆ। ਸੋ ਅੱਜ ਇਸ ਵਿਸ਼ੇ ਤੇ ਅਸੀਂ ਗੱਲ ਕਰਨੀ ਹੈ। ਸਾਡੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਸਤਿਕਾਰਯੋਗ ਪ੍ਰੋਫੈਸਰ ਵੇਦ ਪ੍ਰਕਾਸ਼ ਸ਼ਰਮਾ ਜੀ, ਜੋ ਕਿ ਖੇਤੀ ਤੇ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਇਸੇ ਦੇ ਨਾਲ ਹੀ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਨੇ ਮੋਦੀ ਕਾਲਜ ਪਟਿਆਲਾ ਵਿਖੇ। ਸੋ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
ਥੈਂਕ ਯੂ ਜੀ।
ਬਹੁਤ ਸਵਾਗਤ ਤੁਹਾਡਾ। ਔਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਜਿਹੜੀ ਹੈ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਆਪਣੇ ਬਾਰੇ ਦੱਸ ਦਿਓ ਤੇ ਫਿਰ ਆਪਾਂ ਆਪਣੇ ਵਿਸ਼ੇ ਦੇ ਵੱਲ ਚੱਲਾਂਗੇ। ਜੀ
ਮੈਂ ਵੇਦ ਪ੍ਰਕਾਸ਼ ਸ਼ਰਮਾ ਜੀ, ਮੋਦੀ ਕਾਲਜ ਪਟਿਆਲਾ ਵਿਖੇ ਪਿਛਲੇ 30 ਸਾਲਾਂ ਤੋਂ ਪੋਲੀਟੀਕਲ ਸਾਇੰਸ ਵਿਸ਼ਾ ਪੜ੍ਹਾਉਂਦਾ ਆ ਰਿਹਾ।
ਹਾਂਜੀ।
ਤੇ ਮੇਰਾ ਪਿਛੋਕੜ ਮਰੋਲ ਪੇਂਡੂ ਹੈ ਤੇ ਮੈਂ ਖੇਤੀ ਕਰਨ ਵਾਲੇ ਪਰਿਵਾਰ ਦੇ ਵਿੱਚੋਂ ਬਿਲਕੁਲ ਜੋ ਹੈਂਡ ਟੂ ਮਾਊਥ ਹੁੰਦੇ ਨੇ ਉਹਨਾਂ ਤੋਂ ਉੱਠ ਕੇ ਯੂਨੀਵਰਸਿਟੀ ਲੈਵਲ ਤੱਕ ਪੜ੍ਹਾਈ ਕਰਕੇ ਇਸ ਜਗ੍ਹਾ ਤੇ ਪਹੁੰਚਿਆ ਤੇ ਅੱਜ ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਜੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਵਰਗੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਪੜ੍ਹਾਈ ਇੰਨੀ ਮਹਿੰਗੀ ਹੋ ਰਹੀ ਹੈ ਤੇ ਸਰਕਾਰੀ ਨੀਤੀਆਂ ਉਹਨਾਂ ਦਾ ਗਲਾ ਘੁੱਟ ਰਹੀਆਂ ਨੇ, ਜੇ ਅੱਜ ਉਹਨਾਂ ਨੂੰ ਯੂਨੀਵਰਸਿਟੀ ਲੈਵਲ ਤੇ ਜਾਂ ਹੋਰ ਪੜ੍ਹਨਾ ਪਵੇ ਤਾਂ ਬਹੁਤ ਹੀ ਮੁਸ਼ਕਲ ਹੈ। ਤੇ ਸਾਡੇ ਸਮੇਂ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਰੇ ਸਹਿਯੋਗ ਦੇ ਨਾਲ ਜਿੰਨੇ ਕਿਸਾਨੀ ਨਾਲ ਜੁੜੇ ਹੋਏ ਸੀਗੇ ਤੇ ਉਹਨਾਂ ਦੀ ਮਦਦ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਤੇ ਪੇਰੈਂਟਸ ਨੇ ਦੁੱਧ ਵੇਚ ਕੇ ਹਾਂਜੀ ਦੋਜੀਆਂ ਤੋਂ ਪੈਸੇ ਲੈ ਕੇ ਤੇ ਦੁਕਾਨਦਾਰਾਂ ਤੋਂ ਪੈਸੇ ਲੈ ਕੇ ਆੜਤੀਆਂ ਤੋਂ ਦੁੱਖ ਤਕਲੀਫ ਦੇ ਵਿੱਚ ਪੈਸੇ ਲੈ ਕੇ ਫੀਸਾਂ ਭਰੀਆਂ ਤੇ ਅੱਜ ਦੇ ਸਮੇਂ ਵਿੱਚ ਮੈਂ ਸਮਝਦਾ ਜੋ ਕਿਸਾਨੀ ਦੇ ਨਾਲ ਧੱਕੇ ਹੋ ਰਹੇ ਨੇ ਜੇ ਉਹਨਾਂ ਦੇ ਬੱਚਾ ਕੋਈ ਪੜ੍ਹਨ ਵਾਲਾ ਵੀ ਹੈ, ਇੰਨੀਆਂ ਫੀਸਾਂ ਵੱਧ ਗਈਆਂ ਨੇ, ਇੰਨੇ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਜਿਹੜੇ ਚਾਰਜਿਸ ਹੋ ਗਏ ਨੇ, ਸਭ ਕੁਝ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਹੈ ਜੋ ਕਿ ਇੱਕ ਬਹੁਤ ਮਾੜੀ ਪ੍ਰਵਿਰਤੀ ਹੈ। ਤੇ ਇਸ ਲਈ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਸ਼ਾਮਲ ਕਰਨ ਤੇ ਮੈਂ ਧੰਨਵਾਦ ਕਰਦਾ ਤੇ ਆ ਮੇਰੀ ਬੱਚੀ ਜੋ ਜਿਸ ਨੇ ਮੈਨੂੰ ਅੱਜ ਇਨਵਾਈਟ ਕਰਿਆ, ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਕਿ ਮੈਨੂੰ ਵਿਚਾਰ ਸਾਂਝੇ ਕਰਨ ਦਾ ਮੌਕਾ ਦੇ ਰਹੇ ਨੇ। ਧੰਨਵਾਦ
ਤੁਹਾਡਾ, ਤੁਸੀਂ ਸਮਾਂ ਦਿੱਤਾ ਪ੍ਰੋਗਰਾਮ ਚ ਪਹੁੰਚੇ। ਔਰ ਜੇ ਅਸੀਂ ਅੱਜ ਦੀ ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਪ੍ਰੋਫੈਸਰ ਸਾਹਿਬ, ਤੇ ਅੱਜ ਕਿਸਾਨੀ ਸੰਘਰਸ਼ਾਂ ਦੇ ਵਰਕੇ ਤੇ ਨਵੀਂ ਇਬਾਰਤ ਲਿਖੀ ਜਾ ਰਹੀ ਹੈ। ਜਵਾਨੀ ਦਾ ਜੋਸ਼, ਨਵੇਂ ਨਾਰੇ, ਨਵੇਂ ਗੀਤ ਪੰਜਾਬ ਬੰਦ ਦੇ ਦੌਰਾਨ ਗੂੰਜੇ ਸੁਣਨ ਨੂੰ ਮਿਲੇ। ਸੋ ਸਭ ਤੋਂ ਪਹਿਲਾਂ ਜੇ ਅਸੀਂ ਇਹ ਗੱਲ ਕਰ ਲਈਏ ਕਿ ਭਾਰਤ ਸਰਕਾਰ ਨੇ ਜੋ ਇਹ ਬਿੱਲ ਲਿਆਂਦੇ ਨੇ, ਇਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਆ ਤੇ ਕੀ ਆ ਇਹਨਾਂ ਬਿੱਲਾਂ ਦੇ ਵਿੱਚ ਤੇ ਕਿਉਂ ਵਿਰੋਧ ਕੀਤਾ ਜਾ ਰਿਹਾ? ਜੀ
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਬਕੇ ਲਈ, ਜਿਸ ਕਿਸਾਨੀ ਦੇ ਲਈ ਬਿੱਲ ਲਿਆਂਦੇ ਜਾ ਰਹੇ ਨੇ ਜਦ ਉਹੀ ਸਹਿਮਤ ਨਹੀਂ ਹੈਗੇ।
ਜੀ
ਲੋਕਤੰਤਰ ਦੇ ਵਿੱਚ ਸਹਿਮਤੀ ਦੇ ਆਧਾਰ ਤੇ ਲੋਕਾਂ ਦੀ ਇੱਛਾ ਮੁਤਾਬਕ ਕੰਮ ਹੋਣੇ ਚਾਹੀਦੇ, ਨਾ ਕਿ ਧੱਕੇਸ਼ਾਹੀ ਨਾਲ। ਜਿਨ੍ਹਾਂ ਤੇ ਕਾਨੂੰਨ ਲਾਗੂ ਹੋਣਾ ਉਹ ਕਹਿੰਦੇ ਨੇ ਪ੍ਰੈਜੈਂਟ ਸਿਸਟਮ ਠੀਕ ਹੈ ਜੋ ਇਹ ਚੱਲ ਰਿਹਾ, ਤੇ ਜਿਹਦੇ ਵਿੱਚ ਕਿਸਾਨ ਨੂੰ ਇਹ ਤਸੱਲੀ ਹੈ ਕਿ MSP ਦੇ ਦੌਰਾਨ ਜੋ ਮਿਨੀਮਮ ਸਪੋਰਟ ਪ੍ਰਾਈਸ ਫਿਕਸ ਕੀਤਾ ਜਾਂਦਾ ਹੈ ਕਿ ਮੰਡੀਆਂ 'ਚ ਸਾਡੀ ਜਿਹੜੀ ਫਸਲ ਹੈ ਜ਼ਰੂਰ ਵਿਕੇਗੀ, ਪਰ ਜੋ ਇਹ ਨਵੇਂ ਕਾਨੂੰਨ ਆ ਰਹੇ ਨੇ ਇਹਦੇ ਨਾਲ ਕਿਸਾਨਾਂ ਨੂੰ ਖਦਸ਼ਾ ਹੈ। ਇਹ ਸੱਚ ਵੀ ਹੈ ਕਿਉਂਕਿ ਜੋ ਐਕਟ ਪਾਸ ਹੋਏ ਨੇ ਉਹਦੇ ਵਿੱਚ ਕਿਤੇ ਲਾਈਨ ਨਹੀਂ ਲਿਖੀ ਗਈ ਕਿ MSP ਲਾਗੂ ਰਹੇਗਾ, ਤੇ ਇਸ ਲਈ ਕਿਸਾਨਾਂ ਦਾ ਜੋ ਦਰਦ ਹੈ ਇਹ ਮੈਂ ਸਮਝਦਾ ਕਿ ਉਹ ਉਹਨਾਂ ਨੂੰ ਇਹ ਚਿੰਤਾ ਜਿਹਾ ਹੋ ਰਹੀ ਹੈ ਕਿ ਜਦੋਂ ਅਸੀਂ ਆਪਣੇ ਝੋਨਾ ਕਣਕ ਮੰਡੀਆਂ 'ਚ ਲੈ ਕੇ ਜਾਵਾਂਗੇ, ਜਦੋਂ MSP ਨਹੀਂ ਹੋਏਗਾ ਤਾਂ ਜਿਹੜੇ ਵਪਾਰੀ ਵਰਗ ਹੈ ਉਹ ਆਪਦੇ ਮਨਮਾਨੀ ਦੇ ਰੇਟ ਤੇ ਖਰੀਦਣਗੇ, ਤੇ ਕਿਸਾਨੀ ਦੇ ਇੰਨੇ ਖਰਚੇ ਵੱਧ ਚੁੱਕੇ ਨੇ ਕਿ ਇੱਕ ਪਾਸੇ ਸਰਕਾਰ ਕਹਿੰਦੀ ਸੀ ਕਿਸਾਨਾਂ ਦੀ ਅਸੀਂ ਜਿਹੜੀ ਆਮਦਨ ਦੁੱਗਣੀ ਕਰਾਂਗੇ, ਪਰ ਇਹ ਸਟੈਪ ਕਿੱਧਰ ਜਾ ਰਹੇ ਨੇ? ਉਹਨਾਂ ਨੂੰ ਜੋ ਮਿਨੀਮਮ ਸਪੋਰਟ ਪ੍ਰਾਈਸ ਦੇ ਥਰੂ ਜੋ ਮਿਲਦਾ ਸੀ ਉਹਦੇ ਉੱਤੇ ਵੀ ਉਹਨਾਂ ਨੂੰ ਚਿੰਤਾ ਹੋ ਰਹੀ ਹੈ। ਇਸ ਲਈ ਇਹ ਇੱਕ ਸੰਕਟ ਦੀ ਘੜੀ ਹੈ ਕਿਸਾਨੀ ਤੇ। ਕਿਸਾਨ ਇਹ ਮਹਿਸੂਸ ਕਰ ਰਿਹਾ ਕਿ ਜਦੋਂ ਇਹ ਮਿਨੀਮਮ ਸਪੋਰਟ ਪ੍ਰਾਈਸ ਚੱਕਿਆ ਗਿਆ ਤਾਂ ਇੱਥੇ ਕੋਈ ਖਰੀਦਦਾਰ ਨਹੀਂ ਹੋਏਗਾ। ਵੱਡੇ ਵੱਡੇ ਪੂੰਜੀਪਤੀ ਘਰਾਣੇ ਸਟੋਰ ਬਣਾਉਣਗੇ, ਵੱਡੇ ਵੱਡੇ ਫਾਰਮ ਕੰਟਰੈਕਟ ਦੇ ਆਧਾਰ ਤੇ ਕਰਨਗੇ, ਸਟੋਰਾਂ ਦੇ ਵਿੱਚ ਕਿਸਾਨਾਂ ਤੋਂ ਕਣਕ ਰੱਖਣ ਦੇ ਪੈਸੇ ਲੈਣਗੇ, ਤੇ ਆਪ ਇੰਪੋਰਟ ਕਰਨਗੇ ਤੇ ਕਿਸਾਨੀ ਦੇ ਜਿਹੜਾ 6 ਮਹੀਨਿਆਂ ਬਾਅਦ ਰੁਪਈਆ ਦੇਖਦਾ ਜੀ ਕਿਸਾਨ,
ਹਾਂਜੀ
6 ਮਹੀਨੇ ਬਾਅਦ ਉਸ ਨੂੰ ਰੁਪਈਏ ਦੇ ਦਰਸ਼ਨ ਹੁੰਦੇ ਨੇ ਤੇ ਇਹ ਸਾਰਾ ਸਿਸਟਮ ਤਹਿਸ ਨਹਿਸ ਹੋ ਜਾਏਗਾ। ਇਸ ਲਈ ਕਿਸਾਨੀ ਦੀ ਇਹ ਸਮੱਸਿਆ ਹੈ ਜਿਹੜੀ ਉਹ ਜਾਇਜ਼ ਹੈ ਤੇ ਮੈਂ ਇਹ ਕਹਿਣਾ ਕਿ ਜੋ ਸਰਕਾਰ ਇਹ ਕਾਲੇ ਕਾਨੂੰਨ ਪਾਸ ਕਰ ਰਹੀ ਹੈ ਇਹ ਹਰ ਹਾਲਤ ਚ ਵਾਪਸ ਹੋਣੇ ਚਾਹੀਦੇ ਨੇ, ਇਹ ਮੇਰਾ ਵਿਚਾਰ ਹੈ ਜੀ ਮੈਡਮ ਜੀ।
ਜੀ ਜੀ ਬਿਲਕੁਲ। ਅੱਛਾ, ਕਿਸਾਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸੋ ਅੰਨਦਾਤਾ ਸਾਡੇ ਦੇਸ਼ ਦੇ, ਸੋ ਇਹਨਾਂ ਨੇ ਅੰਨ ਪੈਦਾ ਕਰਨਾ ਤੇ ਹਰ ਘਰ ਦੇ ਵਿੱਚ ਹਰ ਜੀਵ ਨੇ, ਹਰ ਇਨਸਾਨ ਨੇ ਉਹ ਅੰਨ ਨੂੰ ਖਾਣਾ ਤੇ ਇਹ ਦੇਸ਼ ਤਰੱਕੀ ਜਿਹੜਾ ਤਾਂ ਹੀ ਕਰ ਸਕਦਾ। ਸੋ ਸਾਡਾ ਢਿੱਡ ਭਰਦੇ ਨੇ ਅੰਨਦਾਤਾ, ਤੇ ਉਹਨਾਂ ਦਾ ਜਿਹੜਾ ਸੰਘਰਸ਼ ਹੈ ਇਹ ਅੱਜ ਤੋਂ ਨਹੀਂ, ਬੜੇ ਲੰਮੇ ਸਮੇਂ ਤੋਂ ਵੀ ਚੱਲਦਾ ਆ ਰਿਹਾ, ਅਸੀਂ ਸਾਰੇ ਵੇਖਦੇ ਆ ਰਹੇ ਹਾਂ। ਪਰ ਇਸ ਵਾਰੀ ਜੋ ਵੇਖਣ ਦੇ ਵਿੱਚ ਆਇਆ ਕਿ ਹਰ ਕੋਈ ਬਿਲਕੁਲ ਸਾਥ ਵੀ ਦੇ ਰਿਹਾ ਕਿਸਾਨਾਂ ਦਾ, ਤੇ ਇਸ ਵਕਤ ਸਾਡੇ ਕਿਸਾਨਾਂ ਦੀ, ਕਿਸਾਨ ਵੀਰਾਂ ਦੀ, ਕਿਸਾਨ ਬੀਬੀਆਂ ਦੀ ਕੀ ਗੁਜ਼ਾਰਿਸ਼ ਹੈ, ਉਹ ਕੀ ਚਾਹੁੰਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਕੀ ਹੈ ਜੀ? ਹੈਲੋ ਜੀ, ਮੈਂ ਮਾਫੀ ਚਾਹੂੰਗੀ ਸਾਡੇ ਤਮਾਮ ਸੁਣਨ ਵਾਲਿਆਂ ਤੋਂ, ਕਿਉਂਕਿ ਗੱਲਬਾਤ ਕਾਲ ਦੇ ਰਾਹੀਂ ਚੱਲ ਰਹੀ ਹੈ ਤੇ ਕਿਸੇ ਵਜ੍ਹਾ ਕਰਕੇ ਪ੍ਰੋਫੈਸਰ ਵੇਦ ਪ੍ਰਕਾਸ਼ ਜੀ ਦੇ ਨਾਲ ਗੱਲਬਾਤ ਜਿਹੜੀ ਨਹੀਂ ਹੋ ਪਾ ਰਹੀ। ਅਸੀਂ ਦੁਬਾਰਾ ਤੋਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਇਸ ਦੇ ਚੱਲਦੇ ਜੇਕਰ ਤੁਸੀਂ ਵੀ ਪ੍ਰੋਗਰਾਮ 'ਚ ਕੋਈ ਸਵਾਲ ਕਰਨਾ ਚਾਹੁੰਦੇ ਹੋਵੋ, ਕੋਈ ਗੱਲਬਾਤ ਰੱਖਣੀ ਚਾਹੁੰਦੇ ਹੋਵੋ ਇਸ ਵਿਸ਼ੇ ਤੇ, ਤੁਸੀਂ ਸਾਂਝ ਪਾ ਸਕਦੇ ਹੋ ਸਾਡੇ ਨਾਲ। ਫੇਸਬੁੱਕ ਪੇਜ ਹੈ RJ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਤੁਸੀਂ ਆਪਣਾ ਜਿਹੜਾ ਸੁਨੇਹਾ ਹੈ, ਆਪਣਾ ਜਿਹੜਾ ਮੈਸੇਜ ਹੈ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਬਿਲਕੁਲ ਲਗਾਤਾਰ ਤੁਸੀਂ ਵੀ ਬਹੁਤ ਇਸ ਚੀਜ਼ ਦੇ ਉੱਤੇ ਵੇਖਿਆ ਹੋਊਗਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਅਸੀਂ ਸਾਰੇ ਕਿਤੇ ਨਾ ਕਿਤੇ ਇਸ ਵੱਲ ਵੇਖ ਰਹੇ ਹਾਂ। ਹੁਣ ਵਿਦੇਸ਼ਾਂ ਦੇ ਵਿੱਚ ਵੱਖਰੇ ਤੌਰ ਤੇ ਹਰ ਇਨਸਾਨ ਦੀ ਇੱਕ ਨਜ਼ਰ ਹੈ ਕਿ ਸਾਡੇ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਉੱਥੇ ਲੋਕ ਜਿਹੜੇ ਇਕੱਠੇ ਹੋ ਰਹੇ ਨੇ, ਵੱਡੀ ਵੱਡੀ ਤਾਦਾਦ ਦੇ ਵਿੱਚ ਇਕੱਠੇ ਹੋ ਰਹੇ ਨੇ।
ਆਵਾਜ਼ ਕੱਟ ਰਹੀ ਹੈ ਪੁੱਤਰ
ਜੀ, ਹੁਣ ਠੀਕ ਹੈ ਜੀ ਆਵਾਜ਼?
ਹੈਲੋ,
ਹਾਂਜੀ ਹੁਣ ਠੀਕ ਹੈ ਜੀ? ਹੈਲੋ,
ਹਾਂਜੀ
ਜੀ ਹੁਣ ਠੀਕ ਹੈ ਜੀ ਆਵਾਜ਼?
ਕੁਐਸਚਨ ਰਿਪੀਟ ਕਰੋ ਮੈਡਮ ਜੀ।
ਹਾਂਜੀ ਪ੍ਰੋਫੈਸਰ ਸਾਹਿਬ, ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸਾਨਾਂ ਦੀ ਕੀ ਗੁਜ਼ਾਰਿਸ਼ ਹੈ ਇਸ ਵਕਤ, ਕਿਸਾਨਾਂ ਦੇ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ, ਅਗਰ ਅਸੀਂ ਉਹਨਾਂ ਦੇ ਮਨ ਦੀ ਗੱਲ ਕਰੀਏ ਵੀ ਉਹ ਕੀ ਚਾਹ ਰਹੇ ਨੇ।
ਕਿਸਾਨ ਨੇ ਤਾਂ ਆਪਣਾ ਦੱਸ ਦਿੱਤਾ ਵੀ ਅਸੀਂ ਕੀ ਚਾਹੁੰਦੇ ਹਾਂ
ਜੀ।
ਕਿਸਾਨ ਦੀ ਜੋ ਮੰਗ ਹੈ ਬਿਲਕੁਲ ਜਾਇਜ਼ ਹੈ। ਕਿਸਾਨੀ ਜੀਵਨ ਇੰਨਾ ਦੁੱਖਾਂ ਭਰਿਆ ਹੈ ਪਹਿਲਾਂ ਹੀ ਜੀ, ਇੱਕ ਹੋਰ ਉਹਦੇ ਸਿਰ ਦੇ ਉੱਤੇ ਇੱਕ ਐਸਾ ਵਜਨ ਲਾ ਦੇਣਾ ਕਿ ਉਹ ਹੋਰ ਦੁੱਖਾਂ ਤਕਲੀਫਾਂ ਦੇ ਵਿੱਚ ਮਰ ਜਾਵੇ, ਇਹ ਚੰਗੀ ਨਹੀਂ ਹੈ। ਕਿਉਂਕਿ ਕਿਸਾਨ ਅਸੀਂ ਦੇਖਦੇ ਹਾਂ ਭਾਰਤ ਦੇ ਵੱਖ ਵੱਖ ਭਾਗਾਂ ਵਿੱਚ ਕਰਜ਼ਿਆਂ ਦੇ ਵਿੱਚ ਲਤਾੜੇ ਪਏ ਨੇ ਤੇ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਨਿਊਜ਼ ਪੇਪਰ ਦੇ ਵਿੱਚ ਕਿ ਇੰਨੇ ਕਿਸਾਨ ਖੁਦਕੁਸ਼ੀਆਂ ਕਰ ਗਏ। ਉਦੋਂ ਪਹਿਲਾਂ ਹੀ ਦੁਖੀ ਨੇ ਜੀ, ਤੇ ਹੁਣ ਇਹ ਨਵੇਂ ਉਹਨਾਂ ਦੇ ਲਈ ਦੁੱਖ ਹੋਰ ਨਾ ਪਾਏ ਜਾਣ। ਸਰਕਾਰ ਅੱਗੇ ਮੇਰੀ ਵੀ ਅਪੀਲ ਹੈ ਤੁਹਾਡੇ ਚੈਨਲ ਦੇ ਥਰੂ ਕਿ ਇਹੋ ਜਿਹੇ ਕਾਲੇ ਕਾਨੂੰਨ ਜਿਹਨੂੰ ਲੋਕ ਪਸੰਦ ਨਹੀਂ ਕਰਦੇ, ਤੁਸੀਂ ਕਿਉਂ ਐਕਸਪੈਰੀਮੈਂਟ ਕਰ ਕਰਕੇ ਦੇਖ ਰਹੇ ਹੋ? ਕਿਸਾਨਾਂ ਦਾ ਪਹਿਲੇ ਹੀ ਬੋਲਾ ਲਤਾੜਿਆ ਜਾ ਚੁੱਕਿਆ ਹੈ, ਕਿਸਾਨ ਜਿਹੜੇ ਹਨ ਉਹ ਮਰ ਰਹੇ ਨੇ ਤੇ ਉਹ ਸਾਰੇ ਸੰਸਾਰ ਦਾ ਲੋਕਾਂ ਦਾ ਢਿੱਡ ਭਰਨ ਵਾਲਾ ਆਪ ਦਾ ਜਿਹੜਾ ਹੈ ਭੁੱਖਾ ਰਹੇ, ਇਹ ਕਿੱਧਰਲੀ ਗੱਲ ਹੈ? ਤੇ ਇਸ ਲਈ ਇਹ ਜੇ ਕਾਲੇ ਕਾਨੂੰਨ ਨੇ ਜਿਹੜੇ ਜੇ ਕਿਸਾਨਾਂ ਨੂੰ ਨਹੀਂ ਪਸੰਦ ਤਾਂ ਇਹਨਾਂ ਦੇ ਨਾਲ ਵਿਚਾਰ ਕਰਕੇ ਚਰਚਾ ਕਰਕੇ ਕੋਈ ਹੱਲ ਕੱਢਿਆ ਜਾਵੇ। ਐਕਟ ਦੇ ਵਿੱਚ ਲਿਖ ਦਿੰਦੇ ਉਹ ਲਾਈਨ ਵੀ MSP ਲਾਗੂ ਰਹੇਗਾ, ਉਂਝ ਕਹੀ ਜਾ ਰਹੇ ਨੇ ਪ੍ਰੈਸ ਦੇ ਵਿੱਚ ਵੀ MSP ਨੂੰ ਕੋਈ ਆਂਚ ਨਹੀਂ ਆਏਗੀ, ਲਾਗੂ ਰਹੇਗਾ, ਫਿਰ ਲਿਖਣ ਚ ਕੀ ਤਕਲੀਫ ਹੈ ਜੀ? ਇਹਦਾ ਮਤਲਬ ਸਰਕਾਰ ਦਾ ਮਨ ਕਾਲਾ। ਤੇ ਨੰਬਰ 2 ਦੇ ਉੱਤੇ ਇਹ ਜਿਹੜੀ ਸਰਕਾਰ ਮੌਜੂਦਾ ਸਰਕਾਰ ਹੈ, ਜੋ ਮੈਂ ਸਮਝਦਾ ਇਹਦੀਆਂ ਨੀਤੀਆਂ ਸਭ ਏਕ ਨਾਰਥ, ਏਕ ਰਿਕਾਰਡ, ਏਕ ਮੰਡੀ, ਇੱਕ ਵੇਲੇ ਛੋਆ, ਸਾਰਾ ਇੱਕ ਇੱਕ ਕਰਮ ਤੇ ਤੁਲੀ ਹੋਈ ਹੈ। ਜਦੋਂ ਕਿ ਭਾਰਤ ਇੱਕ ਵਿਸ਼ਾਲ ਦੇਸ਼ ਹੈ ਜੀ, ਇੱਥੇ ਵੱਖ ਵੱਖ ਵਰਗਾਂ, ਧਰਮਾਂ, ਜਾਤਾਂ, ਰੰਗਾਂ ਦੇ ਲੋਕ ਰਹਿੰਦੇ ਨੇ, ਇਲਾਕਿਆਂ ਦੇ ਲੋਕ ਰਹਿੰਦੇ ਨੇ, ਹਰੇਕ ਦੀਆਂ ਆਪਦੀਆਂ ਐਸਪੀਰੇਸ਼ਨ ਨੇ। ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਜੋ ਕਿਸਾਨੀ ਪ੍ਰਧਾਨ ਸੂਬਾ ਨੇ, ਇਹ ਸੂਬੇ ਦੇ ਲੋਕ ਚਾਹੁੰਦੇ ਨੇ ਕਿ ਜੋ ਪ੍ਰੈਜੈਂਟ ਸਿਸਟਮ ਹੈ ਸਾਨੂੰ ਗਰੰਟੀ ਹੈ ਕਿ ਘੱਟੋ ਘੱਟ ਸਾਨੂੰ ਇਸ ਚੀਜ਼ ਦਾ ਰੇਟ ਮਿਲੇਗਾ। ਤੇ ਇਸ ਲਈ ਜਦੋਂ ਉਹ ਜਿਹੜੀ ਸਿਸਟਮ ਚ ਖੁਸ਼ ਦਿੱਤਾ ਜਾਵੇ ਕਿਉਂ ਤੁਸੀਂ ਐਵੇਂ ਉਹਦੇ ਸਿਰ ਤੇ ਹੋਰ ਬਾਜਾਂ ਪਾ ਰਹੇ ਹੋ? ਤੇ ਨੰਬਰ 2 ਦੇ ਉੱਤੇ ਸਰਕਾਰ ਇਹ ਵੀ ਕਲੇਮ ਕਰਦੀ ਹੈ ਜੀ ਵੀ ਸਾਰੇ ਇੰਡੀਆ ਦੀਆਂ ਮੰਡੀਆਂ ਦੇ ਲਈ ਖੁੱਲ ਜਾਣਗੀਆਂ, ਜਿੱਥੇ ਮਰਜ਼ੀ ਜਾ ਕੇ ਵੇਚੋ। ਮੈਂ ਪਿੰਡਾਂ ਚੋਂ ਆਇਆ ਜੀ, 2-2, 3-3, 4-4 ਏਕੜਾਂ ਵਾਲੇ ਕਿਸਾਨ ਨੇ, ਮੈਜੋਰਿਟੀ ਆਫ ਪੀਪਲ, ਜਿਨ੍ਹਾਂ ਕੋਲ ਜਿਸ ਦਿਨ ਉਹਦੇ ਕਣਕ ਕੱਟਣੀ ਹੈ ਜਾਂ ਝੋਨਾ ਵੱਢਣਾ ਹੈ, ਉਸ ਦਿਨ ਉਹਨੂੰ ਟਰੈਕਟਰ ਟਰਾਲੀ ਆਪਣੇ ਗੁਆਂਢੀਆਂ ਤੋਂ ਮਿੰਨਤਾਂ ਕਰਕੇ ਲਿਆਉਣੀ ਪੈਂਦੀ ਹੈ। ਉਹ 2 ਕਿਲੋਮੀਟਰ ਦੀ ਮੰਡੀ ਦੇ ਤਾਂ ਉਹ ਆਪਣੀ ਜਿਹੜੀ ਫਸਲ ਹੈ ਉਹ ਸਿੱਟਣ ਦੇ ਵਿੱਚ ਉਹਨੂੰ ਨਾਲ ਦੇ ਵੱਡੇ ਕਿਸਾਨਾਂ ਦੀ ਮਦਦ ਕਰਕੇ, ਮਿੰਨਤਾਂ ਕਰਕੇ, ਟਰੈਕਟਰ ਟਰਾਲੀ ਲੈ ਕੇ ਸਿੱਟਣੀ ਪੈਂਦੀ ਹੈ। ਤੇ ਉਹਨਾਂ ਕੋਲ ਇਹ ਆਸ ਰੱਖੋ ਕਿ ਉਹ ਵੱਡੇ ਵੱਡੇ ਟਰਾਂਸਪੋਰਟਰਾਂ ਤੋਂ ਟਫ ਲੱਕ ਕਰਾਈ ਤੇ ਰਹਿਣਗੇ ਤੇ ਹਜ਼ਾਰਾਂ ਰੁਪਈਆ ਉਹਨੂੰ ਪਹਿਲਾਂ ਕਿਰਾਇਆ ਦੇਣਗੇ ਤੇ ਜਾ ਕੇ ਹੋਰ ਮੰਡੀਆਂ ਦੇ ਵਿੱਚ ਸੇਟਾਂ ਦੇ ਵਿੱਚ ਵੇਚਣਗੇ। ਇਹ ਬਿਲਕੁਲ ਲਫਾਫੇਬਾਜ਼ੀ ਹੈ ਜੀ। ਜਦੋਂ ਸਾਡੇ ਘਰ ਦੇ ਨੇੜੇ ਕਿਸਾਨਾਂ ਦੇ ਬਿਲਕੁਲ ਨਾਲ ਮੰਡੀਕਰਨ ਹੈਗਾ ਤੇ ਉੱਥੇ ਉਹ ਫਸਲ ਵੇਚ ਕੇ ਖੁਸ਼ ਹੈ ਤਾਂ ਕਿਉਂ ਨੀ ਚੱਲਣ ਦਿੰਦਾ ਜਾਂਦਾ? ਦੂਸਰਾ ਜੀ, ਤੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਅਨੇਕਾਂ ਵਰਗਾਂ ਦੇ ਲੋਕ ਜਿਹੜੇ ਆਰਪੀਏ, ਜਿਹਨੂੰ ਕਿ ਅੱਜ ਦੀ ਸਰਕਾਰ ਵਿਚੋਲੀਆ ਕਹਿ ਰਹੀ ਹੈ, ਜਦੋਂ ਕਿ ਆਰਪੀਏ ਨੇ ਜਿਹੜੇ ਇਹ ਕਿਸਾਨੀ ਦੀ ਰੀੜ ਦੀ ਹੱਡੀ ਨੇ। ਆਰਪੀਏ ਤੋਂ ਬਿਨਾਂ ਕਿਸਾਨ ਨਹੀਂ ਬਚ ਸਕਦਾ, ਕਿਉਂਕਿ ਇਹਨੂੰ ਤਾਂ ਲੋੜ ਹਰ ਰੋਜ਼ ਪੈਣੀ ਆ। 6 ਮਹੀਨਿਆਂ ਬਾਅਦ ਉਹਨੇ ਪੈਸਾ ਦੇਖਣਾ, ਅੱਜ ਲੋੜ ਹੈ ਉਹਨੂੰ ਬੱਚੇ ਦੀ ਫੀਸ ਭਰਨ ਦੀ, ਅੱਜ ਲੋੜ ਹੈ ਕਿ ਉਹਦੀ ਲੜਕੀ ਦਾ ਵਿਆਹ ਹੈ, ਕੋਈ ਥੋੜਾ ਬਹੁਤ ਸਮਾਨ ਦੀ ਲੋੜ ਹੈ, ਅੱਜ ਉਹਨੂੰ ਲੋੜ ਹੈ ਆਪਣੇ ਹੋਰ ਫੰਕਸ਼ਨ ਕਰਨ ਦੀ। 6 ਮਹੀਨਿਆਂ ਬਾਅਦ ਜਿਹਨੂੰ ਪੈਸਾ ਆਉਣਾ ਹੈ ਉਹ ਜਾ ਕੇ ਆਪਣੇ ਇਹ ਜਿਹੜੇ ਜਿਵੇਂ ਸਾਹ ਬਿਨਾਂ ਪੱਤ ਨੀ, ਗੁਰੂ ਬਿਨਾਂ ਗੱਤ ਨੀ, ਸ਼ਾਹ ਜਿਹੜੇ ਲੋਕ ਨੇ ਇਹ ਤਾਂ ਪੱਤ ਰੱਖਦੇ ਨੇ, ਇਹ ਮਤਲਬ ਕਿਸਾਨੀ ਦੀ ਰਖਵਾਲੇ ਨੇ। ਇਹੋ ਜਿਹੇ ਬੰਦਿਆਂ ਨੂੰ ਵਿੱਚੋਂ ਕੱਢ ਦੋਗੇ, ਅੰਬਾਨੀਆਂ ਅਡਾਨੀਆਂ ਮਹਿੰਦਰਿਆਂ ਦਾ ਕਰਜ਼ਾ ਹੋ ਜਾਏਗਾ, ਉਹਨਾਂ ਨੇ ਕੀ ਕਿਸੇ ਤੋਂ ਲੈਣਾ ਤੇ ਕੀ ਦੇਣਾ, ਕਿਸਾਨ ਦੀ ਹੋਰ ਵੀ ਦੁਰਦਸ਼ਾ ਹੋ ਜਾਏਗੀ। ਮੇਰੇ ਖਿਆਲਾਂ ਤਾਂ ਕਿ ਜਿਹੜਾ ਕਾਨੂੰਨ ਹੈ ਇਹ ਠੀਕ ਨੀ, ਤੇ ਇਹ ਕਹਿਣਾ ਵੀ ਜੇ ਤੁਹਾਡੀ ਗੁਜਰਾਤ ਚ ਵੱਧ ਵੀ ਕਰੀ ਉੱਥੇ ਲੈ ਜਾਓ, ਉੱਥੇ ਲੈ ਤਾਂ ਜਾਓ, ਲਿਜਾਣ ਲਈ ਸਾਧਨ ਕਿੱਥੋਂ ਲਿਆਏਗਾ ਗਰੀਬ ਕਿਸਾਨ? ਉਹ ਤਾਂ ਪਹਿਲਾਂ ਹੀ ਕਰਜ਼ੇ ਚ ਮਰਿਆ ਹੋਇਆ, ਕਿੱਥੋਂ ਉਹ ਟਰੱਕ ਕਰ ਲੂਗਾ? ਹਜ਼ਾਰਾਂ ਰੁਪਏ ਜਿਹੜਾ ਕਿਰਾਇਆ ਲੈਂਦੇ ਨੇ, ਕਿੱਥੋਂ ਆਪਣੀ ਫਸਲ ਲੈ ਜਾਏਗਾ? ਤੇ ਅੱਛਾ, ਨੰਬਰ 2 ਤੇ ਉਹਨੇ ਸਾਰੀ ਫਸਲ ਆੜਤੀਆਂ ਤੋਂ ਪੈਸੇ ਲੈ ਕੇ ਐਡਵਾਂਸ ਦੇ ਵਿੱਚ, ਭਾਵੇਂ ਹੁਣ ਬੈਂਕਾਂ ਕਰਜ਼ੇ ਦੇਣੇ ਸ਼ੁਰੂ ਕਰਤੇ, ਪਰ ਉਹ ਇੰਨੀਆਂ ਗਰੰਟੀਆਂ ਭਾਲਦੇ ਨੇ, ਇੰਨੇ ਉਹਨਾਂ ਦੀਆਂ ਫਾਰਮੈਲਿਟੀਜ਼ ਨੇ, ਆਮ ਕਿਸਾਨ ਤਾਂ ਅਗਲਾ ਹੱਥ ਜੋੜ ਕੇ ਮੈਨੇਜਰ ਨੂੰ ਵਾਪਸ ਆ ਜਾਂਦਾ ਕਿ ਇੰਨੀਆਂ ਮੈਂ ਕਿੱਥੋਂ ਪੂਰੀਆਂ ਕਰਾਂਗਾ, ਉਦੋਂ ਮੇਰੀ ਫਸਲ ਹੈ ਜਿਹੜੀ ਤਬਾਹ ਹੋ ਜਾਏਗੀ। ਆੜਤੀ ਕੋਲੇ ਜਾਂਦਾ, ਚਲੋ ਠੀਕ ਹੈ, ਉਹ ਥੋੜਾ ਬਹੁਤਾ ਲੈਂਦੇ ਨੇ, ਪਰ ਇੰਟਰਸਟ ਬੈਂਕਾਂ ਨਾਲੋਂ ਵੱਧ ਲੈਂਦੇ ਨੇ, ਪਰ ਉਹਦੇ ਕੰਮ ਚਲਾਉਣ ਦੇ ਵਿੱਚ ਬੜੇ ਸਹਾਈ ਨੇ ਜੀ। ਤੇ ਇਸ ਲਈ ਜੋ ਸਿਸਟਮ ਅੱਜ ਚੱਲ ਰਿਹਾ ਜਿਹਦੇ ਨਾਲ ਹਰੇਕ ਵਰਗ ਖੁਸ਼ ਹੈ, ਕਿਸਾਨ ਦੇ ਵਿੱਚ ਜਿਹੜਾ ਹੈ ਫਸਲ ਘਰੋਂ ਲਿਆਉਂਦਾ ਤੇ ਉਹ ਵਿਕਦੀ ਹੈ ਤੇ ਆਪਦਾ ਜਿਹੜਾ ਹੈ ਆਈ ਚਲਾਈ ਚਲਾਈ ਜਾਂਦਾ, ਤੇ ਜੇ ਖਤਮ ਹੋ ਗਿਆ ਜੀ ਕੰਮ ਉਹਦਾ ਤਾਂ ਬੁਰਾ ਹਾਲ ਹੋ ਜਾਏਗਾ ਮੇਰੇ ਖਿਆਲ ਮੁਤਾਬਕ
ਜੀ। ਸੋ ਤੁਸੀਂ ਕਾਫੀ ਵਧੀਆ ਤਰੀਕੇ ਦੇ ਨਾਲ ਇਹ ਗੱਲ ਜਿਹੜੀ ਹੈ ਸਾਡੇ ਸਰੋਤਿਆਂ ਦੇ ਸਾਹਮਣੇ ਵੀ ਰੱਖੀ ਹੈ ਵੀ ਕਿਸਾਨ ਦੀ ਜਿਹੜੀ ਹਾਲਤ ਆ ਉਹ ਕਿੱਦਾਂ ਦੀ ਹੋਜੂਗੀ ਇਸ ਬਿੱਲ ਨਾਲ। ਸੋ ਕਾਫੀ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਇਸ ਵਕਤ, ਆਪਾਂ ਸਾਰੇ ਇਹ ਵੀ ਦੇਖ ਰਹੇ ਹਾਂ ਕਿ ਹੁਣ ਹਰ ਕੋਈ ਕਿਸਾਨਾਂ ਦੇ ਨਾਲ ਖੜ ਰਿਹਾ ਹੈ। ਜੇਕਰ ਅਸੀਂ ਕਲਾਕਾਰਾਂ ਦੀ, ਗਾਇਕਾਂ ਦੀ ਗੱਲ ਕਰੀਏ ਜਾਂ ਹੋਰ ਐਕਟਰਸ ਦੀ ਗੱਲ ਕਰੀਏ, ਸੋ ਸਾਰੀਆਂ ਇੰਡਸਟਰੀਆਂ ਆ ਕੇ ਕਿਸਾਨਾਂ ਦੇ ਨਾਲ ਖੜ ਰਹੀਆਂ ਨੇ, ਉੱਥੇ ਰਾਜਨੀਤਿਕ ਪਾਰਟੀਆਂ ਵੀ ਖੜ ਰਹੀਆਂ ਨੇ। ਕੀ ਲੱਗਦਾ ਕਿ ਕਿਤੇ ਵੋਟ ਬੈਂਕ ਕਰਕੇ ਜਾਂ ਫਿਰ ਕੋਈ ਹੋਰ ਕਾਰਨ, ਜਾਂ ਫਿਰ ਵਾਕਈ ਸੱਚਮੁੱਚ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਨੇ ਹਰ ਕੋਈ? ਜੀ,
ਨਿਸ਼ਾਨਾ ਅਸੀਂ ਕਲਾਸ ਚ ਵੀ ਪੜ੍ਹਾਉਂਦੇ ਹਾਂ ਮੈਡਮ ਜੀ, ਕਿ ਏਮ ਆਫ ਪੋਲੀਟੀਕਲ ਪਾਰਟੀ ਇਜ ਟੂ ਅਕਵਾਇਰ ਪਾਵਰ। ਜਿੰਨੇ ਵੀ ਰਾਜਨੀਤਿਕ ਦਲ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਨੇ, ਜਿਹਦੇ ਵਿੱਚ ਭਾਵੇਂ ਮੌਜੂਦਾ ਕਾਂਗਰਸ ਪਾਰਟੀ ਲੈ ਲਓ, ਅਕਾਲੀ ਦਲ ਲੈ ਲਓ ਜਾਂ ਆਮ ਆਦਮੀ ਪਾਰਟੀ, ਇਹ ਤਿੰਨਾਂ ਦੇ ਆਲੇ ਦੁਆਲੇ ਸਾਰੀ ਪੰਜਾਬ ਦੀ ਸਿਆਸਤ ਘੁੰਮ ਰਹੀ ਹੈ। ਨਿਸ਼ਾਨਾ ਸ਼ਕਤੀ ਪ੍ਰਾਪਤੀ ਹੁੰਦਾ ਹੈ ਤੇ ਉਹ ਸ਼ਕਤੀ ਆਪਣੀਆਂ ਚਾਲਾਂ ਚੱਲ ਰਹੇ ਨੇ, ਤੇ ਠੀਕ ਹੈ ਭਾਵੇਂ ਉਹਨਾਂ ਨੇ ਆਪਣਾ ਹੁਣ ਜਿਵੇਂ ਬੀਬੀ ਹਰਸਿਮਰਤ ਬਾਦਲ ਅਕਾਲੀ ਦਲ ਦੀ ਕੁਰਸੀ ਜਿਹੜੀ ਹੈ ਕੈਬਨਿਟ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਕੇ ਆਈ ਹੈ, ਤੇ ਇਹ ਆਪਾਂ ਸਮਝਦੇ ਹਾਂ ਕਿ ਉਹਦਾ ਐਕਸ਼ਨ ਵਧੀਆ ਹੈ, ਤੇ ਨਾਲ ਉਹਨੇ ਆਪਣਾ ਆ ਕੇ ਬਿਆਨ ਦਿੱਤਾ ਹੈ ਕਿ ਕਿਸਾਨ ਦੀ ਧੀ ਹਾਂ ਮੈਂ, ਕਿਸਾਨ ਨਾਲ ਖੜਾਂਗੀ। ਤੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਵੀ ਜਿਹੜਾ ਸਟੈਂਡ ਹੈ ਇਹ ਵੀ ਮੈਂ ਸਮਝਦਾ ਕਿ ਕਿਸਾਨੀ ਦੇ ਪੱਖ ਦੇ ਵਿੱਚ ਜਾ ਰਿਹਾ ਹੈ, ਤੇ ਆਮ ਆਦਮੀ ਪਾਰਟੀ ਇਹ ਸਾਰੀਆਂ ਪਾਰਟੀਆਂ ਦਾ ਨਿਸ਼ਾਨਾ ਭਾਵੇਂ ਵੋਟ ਬੈਂਕ ਪੱਕਾ ਕਰਨਾ ਹੈ, ਪਰ ਇਹਨਾਂ ਨੂੰ ਲੋਕਾਂ ਦੇ ਰੋਹ ਨੂੰ ਦੇਖ ਕੇ, ਲੋਕਾਂ ਦੀ ਮਜਬੂਰੀ ਨੂੰ ਦੇਖ ਕੇ ਇਹ ਕਦਮ ਚੁੱਕਣੇ ਪੈਣੇ ਸਨ, ਤੇ ਜੋ ਚੁੱਕੇ ਨੇ ਇਹ ਹਾਲਾਤ ਵੀ ਮੰਗ ਕਰਦੇ ਸੀ। ਬਾਕੀ ਤੁਸੀਂ ਗੱਲ ਕਰੀਏ ਬੀਬਾ ਜੀ ਕਿ ਕਲਾਕਾਰਾਂ
ਜੀ ਜੀ ਸੋ ਦੋਸਤੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਦੇ ਉਸ ਪਾਰ ਅਸੀਂ ਫਿਰ ਤੋਂ ਹਾਜ਼ਰ ਹੋ ਰਹੇ ਹਾਂ ਤੇ ਬਿਲਕੁਲ ਜੀ ਪ੍ਰੋਫੈਸਰ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਆ ਉਹ ਇਸੇ ਤਰ੍ਹਾਂ ਚੱਲਦੀ ਰਹੇਗੀ ਤੇ ਤੁਸੀਂ ਜੁੜੇ ਰਹਿਣਾ ਜੀ ਰੇਡੀਓ ਚੰਨ ਪਰਦੇਸੀ ਦੇ ਨਾਲ।
ਹੈਲੋ ਓ ਜਸਵੰਤ ਕੀ ਕਰਦਾ?
ਓ ਮੈਂ ਹਾਈਵੇ 70 ਤੇ ਜਾ ਰਿਹਾ, ਉੱਥੇ ਇੰਡੀਅਨਐਪਲਿਸ ਦੇ ਲੂਪ ਦੇ ਉੱਤੇ 465 ਲੈ ਕੇ ਐਗਜ਼ਿਟ 4 ਤੇ ਜਾ ਕੇ ਨਾਲੇ ਤਾਂ ਛਕਾਂਗੇ ਰੋਟੀ ਪਾਣੀ ਤੇ ਨਾਲੇ ਤੇਲ ਪਵਾਵਾਂਗੇ।
ਏ ਉੱਥੇ ਰੋਟੀ ਪਾਣੀ ਛਕਣ ਨੂੰ ਕੀ ਆ ਓਏ?
ਓ ਤੈਨੂੰ ਨੀ ਪਤਾ, ਉੱਥੇ ਆਪਣਾ ਮਿੱਤਰਾਂ ਦਾ ਢਾਬਾ 4 ਐਗਜ਼ਿਟ ਤੇ ਪਾਇਲਟ ਟਰੱਕ ਸਟਾਪ ਦੇ ਨਾਲ ਤੇ ਮਿਸਟਰ ਫਿਊਲ ਦੇ ਸਾਹਮਣੇ, ਉਹ ਜਿੱਥੇ ਹਰ ਤਰ੍ਹਾਂ ਦਾ ਖਾਣਾ ਮਿਲਦਾ। ਪਲਾ ਦੀ ਬਹਿ ਕੇ ਖਾਓ, ਪਲਾ ਦੀ ਨਾਲ ਪੈਕ ਕਰਾ ਲੋ। ਓਏ ਉੱਥੇ ਆਪਣਾ ਪੰਜਾਬੀ ਖਾਣਾ ਵੀ ਮਿਲ ਜਾਂਦਾ ਤੇ ਆਹ ਅਮਰੀਕਾ ਵਾਲਿਆਂ ਦਾ ਵੀ ਮਿਲ ਜਾਂਦਾ।
ਮਿੱਤਰਾਂ ਦਾ ਢਾਬਾ ਜਿੱਥੇ ਹਰ ਤਰ੍ਹਾਂ ਦਾ ਇੰਡੀਅਨ ਤੇ ਅਮੈਰੀਕਨ ਫੂਡ ਤਿਆਰ ਕੀਤਾ ਜਾਂਦਾ ਹੈ। ਬ੍ਰੇਕਫਾਸਟ, ਲੰਚ, ਡਿਨਰ, ਚਾਹੇ ਬਹਿ ਕੇ ਖਾਓ ਤੇ ਚਾਹੇ ਨਾਲ ਲੈ ਜਾਓ। ਵਧੀਆ ਤੇ ਸਵਾਦਿਸ਼ਟ ਖਾਣਾ ਤੇ ਵਧੀਆ ਸਰਵਿਸ ਲਈ ਆਓ ਮਿੱਤਰਾਂ ਦਾ ਢਾਬਾ। ਔਰ ਹਾਂ, ਜੇ ਤੁਸੀਂ ਸ਼ਾਮ ਨੂੰ ਰੁਕਣਾ ਹੈ ਤਾਂ ਉੱਥੇ ਹਰ ਤਰ੍ਹਾਂ ਦਾ ਡਰਿੰਕ ਵੀ ਮਿਲ ਜਾਂਦਾ ਹੈ ਔਰ ਡਰਿੰਕ ਨਾਲ ਵੀ ਲੈ ਜਾ ਸਕਦੇ ਹੋ। ਮਿੱਤਰਾਂ ਦਾ ਢਾਬਾ 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਮਿਸਟਰ ਫਿਊਲ ਦੇ ਸਾਹਮਣੇ ਇੰਡੀਅਨਐਪਲਿਸ ਇੰਡੀਆਨਾ। ਵਧੇਰੇ ਜਾਣਕਾਰੀ ਲਈ ਕਾਲ ਸਰਬ ਤੇ ਦੀਪ 317-786-1022 317-786-1022 ਮਿੱਤਰਾਂ ਦਾ ਢਾਬਾ।
ਹਾਂਜੀ, ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰੀ ਫੇਰ ਸੰਦੀਪ ਲਾਈਵ ਪ੍ਰੋਗਰਾਮ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਬਿਲਕੁਲ ਜੀ ਪ੍ਰੋਫੈਸਰ ਵੇਦ ਪ੍ਰਕਾਸ਼ ਜੀ ਇਸ ਵਕਤ ਜੁੜੇ ਨੇ। ਹਾਂਜੀ, ਗੱਲ ਬਿਲਕੁਲ ਜੀ ਵਿੱਚ ਰਹਿ ਗਈ ਸੀ, ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ।
ਹਾਂਜੀ, ਗੱਲ ਤੁਸੀਂ ਬੀਬਾ ਜੀ ਕੁਐਸਚਨ ਕਰਿਆ ਸੀ ਕਿ ਜੋ ਕਲਾਕਾਰ ਤੇ ਗਾਇਕ ਕਲਾਕਾਰ ਕਿਸਾਨਾਂ ਦੁਆਰਾ ਇਹਨਾਂ ਕਾਲੇ ਵਿਰੁੱਧਾਂ ਕਾਲੇ ਕਾਨੂੰਨਾਂ ਵਿਰੁੱਧ ਜੋ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਕੁੱਦ ਰਹੇ ਨੇ, ਮੈਂ ਕਹਿਣਾ ਉਹ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ। ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਜੋ ਹੁਣ ਤੱਕ ਅਸੀਂ ਕਿਸਾਨੀ ਦੇ ਉੱਤੇ ਜੱਟਾਂ ਦੇ ਗੀਤ ਗਾਉਂਦੇ ਆ ਰਹੇ ਹਾਂ ਉਹ ਸੱਚਾਈ ਤੋਂ ਦੂਰ ਸੀ। ਉਹਨਾਂ ਨੇ ਗੀਤਕਾਰਾਂ ਨੇ ਜੱਟਾਂ ਨੂੰ ਆਪਣੇ ਗੀਤਾਂ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰਿਆ ਕਿ ਜਿਵੇਂ ਬਹੁਤ ਵੱਡੀ ਚੀਜ਼ ਹੋਣ। ਅਸਲ ਦੇ ਵਿੱਚ ਅੱਜ ਦੀ ਕਿਸਾਨੀ ਹੈ ਜਿਹੜੀ ਇੱਕ ਨਿਮਾਣੀ ਜੀ ਚੀਜ਼ ਬਣ ਕੇ ਰਹਿ ਗਈ ਹੈ। ਉਹ ਜਿਹੜੇ ਜੱਟਾਂ ਦੇ ਗੀਤ ਗਾਉਂਦੇ ਨਾ ਉਹ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਕਿ ਬਹੁਤ ਵੱਡੀ ਚੀਜ਼ ਹਨ। ਪਰ ਅੱਜ ਕਲਾਕਾਰਾਂ ਨੇ ਸਮਝ ਕੇ ਉਹਨਾਂ ਦੇ ਨਾਲ ਬਹਿ ਕੇ ਉਹਨਾਂ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਏ ਨੇ ਤੇ ਇਸ ਲਈ ਇਸ ਕੱਲੇ ਕਿਸਾਨਾਂ ਦੀ ਲੜਾਈ ਨੀ ਜੀ ਬੀਬਾ ਜੀ, ਇਹ ਲੜਾਈ ਸਮੁੱਚੇ ਵਰਗ ਦੀ ਹੈ ਕਿ ਅਸੀਂ ਸਵੇਰ ਤੋਂ ਲੈ ਕੇ ਨਾਸ਼ਤੇ ਤੋਂ ਲੈ ਕੇ ਜੋ ਖਾਣਾ ਸ਼ੁਰੂ ਕਰਦੇ ਹਾਂ ਉਹ ਕਿਸਾਨ ਦਾ ਗਾਇਆ ਹੋਇਆ। ਇਸ ਲਈ ਕਿਸਾਨ ਦੇ ਪੱਖ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੈਂ ਕਹਿਣਾ ਸਾਰੇ ਵਰਗਾਂ ਨੂੰ ਨਿਤਰਨਾ ਚਾਹੀਦਾ ਤਾਂ ਕਿ ਇਹ ਸਰਕਾਰ ਜੋ ਇਹ ਲੋਕ ਇੱਛਾ ਦੇ ਵਿਰੁੱਧ ਕਾਨੂੰਨ ਪਾਸ ਕਰ ਰਹੀ ਹੈ ਤੇ ਉਹ ਵਾਪਸ ਲੈਣ ਲਈ ਮਜਬੂਰ ਹੋਵੇ ਤੇ ਸਾਡਾ ਉਹ ਪਿੰਡਾਂ ਹੱਸਦਾ ਵੱਸਦਾ ਪੰਜਾਬ ਫੇਰ ਪ੍ਰਗਟ ਹੋਵੇ।
ਜੀ ਬਿਲਕੁਲ ਜੀ, ਔਰ ਹਰ ਕਿਸਾਨ ਨੂੰ ਉਸਦੀ ਫਸਲ ਦਾ ਜਿਹੜਾ ਸਹੀ ਮੁੱਲ ਹੈ ਉਹ ਜ਼ਰੂਰ ਮਿਲੇ, ਕਿਉਂਕਿ ਬਹੁਤ ਮਿਹਨਤਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਇਸ ਦੇ ਲਈ। ਔਰ ਇਸ ਵਕਤ ਕਾਫੀ ਸਾਰੇ ਜਿਹੜੇ ਅੰਦੋਲਨ ਬਿਲਕੁਲ ਕੀਤੇ ਜਾ ਰਹੇ ਨੇ, ਰੇਲ ਰੋਕੋ ਅੰਦੋਲਨ ਵੀ ਆਰੰਭ ਕੀਤਾ ਗਿਆ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀਆਂ ਮੁਹਿੰਮਾਂ ਇਹ ਜਿਹੜੇ ਧਰਨੇ ਇਸ ਵਕਤ ਚੱਲ ਰਹੇ ਨੇ, ਵੈਸੇ ਤਾਂ ਠੀਕ ਹੈ ਕਿ ਆਪਣੀ ਹੱਕਾਂ ਦੇ ਲਈ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਕੀਤੀ ਜਾਣੀ ਚਾਹੀਦੀ ਵੀ ਆ, ਪਰ ਇਸ ਸਮੇਂ ਦੇ ਦੌਰਾਨ ਕਿਹੜੀਆਂ ਅਜਿਹੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਬਹੁਤ ਲੋੜ ਹੈ ਕਿ ਗੱਲ ਨੌਜਵਾਨੀ ਦੇ ਉੱਤੇ ਨਾ ਆਵੇ ਜਾਂ ਕਿਸੇ ਤਰੀਕੇ ਦਾ ਕੋਈ ਗਲਤ ਜਿਹੜੀ ਚੀਜ਼ ਆ ਉਹ ਸਾਹਮਣੇ ਨਾ ਆਵੇ, ਬਲਕਿ ਸਾਨੂੰ ਕੁਝ ਚੀਜ਼ਾਂ ਦਾ ਖਿਆਲ ਜਿਹੜਾ ਉਹ ਰੱਖ ਕੇ ਅਸੀਂ ਆਪਣੇ ਇਸ ਅੰਦੋਲਨ ਦੇ ਵਿੱਚ ਕਾਮਯਾਬ ਹੋਈਏ, ਕੀ ਕਰਨਾ ਚਾਹੀਦਾ?
ਹਾਂਜੀ, ਕਾਫੀ ਲੰਬੇ ਸਮੇਂ ਤੋਂ ਇਹ ਅੰਦੋਲਨ ਚੱਲ ਰਿਹਾ ਬੀਬਾ ਜੀ,
ਅੱਜ ਤੱਕ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ। ਵੱਖ ਵੱਖ ਕਿਸਾਨ ਯੂਨੀਅਨ ਦੇ ਨੇਤਾਗਾਂ ਨੇ ਸਮਝ ਚੁੱਕੇ ਨੇ ਕਿ ਜੇ ਸਾਡੇ ਇਨ੍ਹਾਂ ਅੰਦੋਲਨਾਂ ਦੇ ਵਿੱਚ ਹਿੰਸਾ ਧਾਰੂ ਹੋਏਗੀ ਤਾਂ ਸਰਕਾਰ ਨੂੰ ਵੀ ਹਿੰਸਾ ਕਰੇਗੀ ਔਰ ਧੱਕੇਸ਼ਾਹੀ ਕਰੇਗੀ। ਇਸ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਧਰਨਿਆਂ ਵਿੱਚ ਸ਼ਾਮਲ ਸਾਰੇ ਵਰਗਾਂ ਦੇ ਲੋਕ ਬੜੇ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰੋਟੈਸਟ ਦਿਖਾ ਰਹੇ ਨੇ। ਡੈਮੋਕਰੇਸੀ ਦੇ ਵਿੱਚ ਪੀਸਫੁਲੀ ਡੈਮੋਨਸਟ੍ਰੇਸ਼ਨ ਕਰਨਾ ਸਾਡਾ ਫੰਡਾਮੈਂਟਲ ਰਾਈਟ ਹੈ ਕਿ ਅਸੀਂ ਆਪਣਾ ਜਿਹੜਾ ਹੈ ਜੋ ਸਾਨੂੰ ਤਕਲੀਫ ਹੈ ਸਿਸਟਮ ਦੇ ਅੱਗੇ ਰੱਖ ਸਕਦੇ ਹਾਂ। ਤੇ ਅੱਜ ਦੀ ਤਰੀਕ ਤੱਕ ਜੋ ਇਹ ਅੰਦੋਲਨ ਚੱਲ ਰਹੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਨੇ, ਸਮੁੱਚੇ ਵਰਗਾਂ ਵੱਲੋਂ ਇਹਦਾ ਕੋਆਪਰੇਸ਼ਨ ਆ ਰਹੀ ਹੈ। ਪਟਿਆਲੇ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਜੀ, ਮੈਂ ਤੁਹਾਡੇ ਲਾਈਵ ਟੈਲੀਕਾਸਟ ਦੇਖ ਰਿਹਾ ਸੀ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਧਰਨੇ ਤੇ ਬੈਠੀ ਸੰਗਤ ਲਈ ਕੋਈ ਮਿੱਠੇ ਚੌਲਾਂ ਦੇ ਕੜਾਹੇ ਬਣਾ ਕੇ ਭੇਜ ਰਿਹਾ, ਕੋਈ ਸਬਜ਼ੀਆਂ, ਕੋਈ ਰੋਟੀਆਂ, ਜਾਣੀ ਕਿ ਉਹਨੂੰ ਆਪਣਾ ਕੰਮ ਸਮਝ ਰਿਹਾ ਹਰੇਕ ਵਿਅਕਤੀ। ਤੇ ਨਾਲ ਦੀ ਨਾਲ ਉਹਨਾਂ ਨੂੰ ਇਸ ਗੱਲ ਦੀ ਵੀ ਸੂਝ ਹੈ ਕਿ ਅਗਰ ਕੋਈ ਗਲਤ ਅੰਸਰ ਇਸ ਧਰਨੇ ਮੁਜ਼ਾਹਰਿਆਂ ਵਿੱਚ ਕੋਈ ਗਲਤ ਐਕਸ਼ਨ ਕਰੇਗਾ ਤਾਂ ਇਹ ਸਾਡੀ ਜਿਹੜੀ ਲਹਿਰ ਹੈ ਇਹਨੂੰ ਨੁਕਸਾਨ ਹੋ ਸਕਦਾ। ਇਸ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਦੀ ਤਰੀਕ ਤੱਕ ਜੋ ਇਹ ਧਰਨੇ ਚੱਲ ਰਹੇ ਨੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਨੇ, ਪਰ ਇਹਨਾਂ ਬੋਲੀਆਂ ਗੁੰਗੀਆਂ ਸਰਕਾਰਾਂ ਨੂੰ ਸੁਣਾਉਣ ਦੇ ਲਈ ਇਹੋ ਜਿਹੇ ਐਕਸ਼ਨ ਜ਼ਰੂਰੀ ਨੇ। ਤੇ ਬਾਕੀ ਅੱਜ ਦੇ ਜਿਹੜੇ ਸਰਕਾਰਾਂ ਹਨ ਇਹ ਇੱਕ ਰੱਸੇ ਨਾਲ ਸਾਰਿਆਂ ਨੂੰ ਬੰਨਣਾ ਚਾਹੁੰਦੀਆਂ ਨੇ। ਤੁਸੀਂ ਆਪਣੇ ਮਾਡਲ ਆਪਣੇ ਗੁਜਰਾਤ ਦੇ ਵਿੱਚ ਇਹ ਕਰਕੇ ਦੇਖ ਲਓ ਜਿਹੜਾ ਤੁਸੀਂ ਚਿਰ ਕਰਾਉਣਾ ਚਾਹੁੰਦੇ ਹੋ ਤੇ ਪੰਜਾਬ ਦੇ ਵਿੱਚ ਪਹਿਲਾਂ ਦੋ ਸਾਲ ਹੋਰ ਸੂਬਿਆਂ ਦੇ ਵਿੱਚ ਕਰਕੇ ਦੇਖ ਲਓ। ਜੇ ਉੱਥੇ ਕਾਮਯਾਬ ਹੋ ਗਏ ਤਾਂ ਇਹ ਖੇਤੀ ਪ੍ਰਧਾਨ ਸੂਬਿਆਂ ਚ ਕਰ ਦਿਓ, ਜੇ ਉੱਥੇ ਫੇਲ ਹੋ ਗਏ ਤਾਂ ਨਾ ਕਰਿਓ। ਇਹੋ ਜਿਹਾ ਕੋਈ ਬਾਇਆ ਮੀਡੀਆ ਕੱਢਿਆ ਜਾ ਸਕਦਾ। ਤੇ ਜਦੋਂ ਕਿਸਾਨ ਦੁਖੀ ਹੈ ਜੀ, ਦੁਖੀ ਨੂੰ ਹੋਰ ਦੁਖੀ ਕਰੋਗੇ ਨਾ ਫਿਰ ਉਹ ਵਿਦਰੋਹ ਕਰੇਗਾ ਹੀ ਕਰੇਗਾ। ਇਸ ਲਈ ਮੇਰੀ ਸਰਕਾਰਾਂ ਨੂੰ ਅਪੀਲ ਹੈ, ਲੋਕਤੰਤਰ ਲੋਕਾਂ ਦਾ ਸ਼ਾਸਨ ਹੁੰਦਾ, ਲੋਕਾਂ ਨੂੰ ਨਾਲ ਲੈ ਕੇ ਚੱਲੋ, ਲੋਕਾਂ ਦੀਆਂ ਇਛਾਵਾਂ ਮੁਤਾਬਕ ਕੰਮ ਕਰੋ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝੋ। ਜੋ ਇਹ ਸਿਸਟਮ ਚੱਲ ਰਿਹਾ ਇਹਦੇ ਨਾਲ ਤਰ੍ਹਾਂ ਤਰ੍ਹਾਂ ਦੇ ਵਰਗ ਜੁੜੇ ਹੋਏ ਨੇ, ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਤੇ ਇੱਕ ਪਿੰਡਾਂ ਦੇ ਵਿੱਚ ਜੀ, ਮੈਂ ਪਿੰਡ ਚੋਂ ਆਇਆ, ਉੱਥੇ ਜਾਣੀ ਕਿ ਕਿਸਾਨੀ ਦੇ ਨਾਲ ਹਰੇਕ ਵਰਗ ਜੁੜਿਆ ਹੋਇਆ, ਤੇ ਤਰਖਾਣਾ ਤੋਂ ਲੈ ਕੇ ਘੁਮਿਆਰਾਂ ਤੋਂ ਲੈ ਕੇ ਸਾਰੇ ਜੋ ਕਿਸਾਨੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਹੁੰਦਾ ਵੀ ਕਿਸਾਨ ਦੀ ਕਣਕ ਆਏਗੀ ਤੇ ਸਾਨੂੰ ਵੀ ਕੁਝ ਖਾਣ ਜੋਗੇ ਸਾਲ ਭਰ ਦੇ ਦਾਣੇ ਮਿਲਣਗੇ। ਜਦੋਂ ਇਹ ਕਿਸਾਨਾਂ ਦੇ ਉੱਤੇ ਖੇਤਾਂ ਦੇ ਉੱਤੇ ਵੱਡੇ ਘਰਾਣਿਆਂ ਦਾ ਰਾਜ ਹੋ ਜਾਏਗਾ ਤਾਂ ਕਿਸਾਨ ਜੋ ਅੱਜ ਖੇਤਾਂ ਦਾ ਰਾਜਾ, ਕਿਸਾਨ ਦੇ ਟਰੈਕਟਰ ਦੇ ਉੱਤੇ ਖੇਤਾਂ ਦਾ ਰਾਜਾ ਲਿਖਿਆ ਹੁੰਦਾ ਜੀ, ਉਹ ਆਪਣੇ ਆਪ ਨੂੰ ਰਾਜਾ ਸਮਝਦਾ। ਚਲੋ ਰਾਜੇ ਨੂੰ ਤੁਸੀਂ ਭਖਾਰੀ ਪਾਉਣ ਤੇ ਤੁਲ ਜਾਓਗੇ ਫੇਰ ਉਹ ਕੂਕਾਂ ਦਾ ਮਾਰੇਗਾ ਹੀ ਮਾਰੇਗਾ ਮੈਡਮ ਜੀ। ਇਸ ਲਈ ਉਹਦੀ ਤਕਲੀਫ ਸਮਝੋ ਤੇ ਉਸ ਦੀ ਗੱਲ ਸਮਝੋ, ਹੱਲ ਕੱਢੋ ਕੋਈ।
ਜੀ ਬਿਲਕੁਲ, ਸਾਡੇ ਕੋਲ ਕੁਛ ਸਰੋਤਿਆਂ ਦੇ ਮੈਸੇਜਸ ਆਏ ਨੇ, ਸਵਾਲ ਵੀ ਆਏ ਨੇ ਤੇ ਮੈਂ ਸ਼ਾਮਿਲ ਕਰ ਰਹੀ ਹਾਂ ਪ੍ਰੋਗਰਾਮ ਚ। ਗੁਰਦੀਪ ਸਿੰਘ ਜੀ ਸਾਡੇ ਨਾਲ ਨਿਊ ਜਰਸੀ ਅਮਰੀਕਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਗੁੱਡ ਪ੍ਰੋਗਰਾਮ ਜੀ, ਬਹੁਤ ਸ਼ੁਕਰੀਆ। ਗੁਰਮੀਤ ਸਿੰਘ ਭੁੱਲਰ ਜੀ ਕਵੈਤ ਤੋਂ ਨੇ, ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਜੀ, ਤੁਹਾਡਾ ਵੀ ਧੰਨਵਾਦ। ਤੇ ਨਾਲ ਹੀ ਗੁਰਿੰਦਰਪਾਲ ਸਿੰਘ ਸੈਣੀ ਜੀ ਨੇ ਜੋ ਕਿ ਰਾਜਪੁਰਾ ਪਟਿਆਲਾ ਤੋਂ ਨੇ, ਤੇ ਉਹ ਇਹ ਕਹਿੰਦੇ ਨੇ ਕਿ ਜੇ ਇੱਕ ਪਾਸੇ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਵਿਚੋਲੇ ਖਤਮ ਕਰ ਰਹੇ ਹਾਂ, ਮੇਰਾ ਇਹ ਸਵਾਲ ਸੀ ਕਿ ਜੋ ਕਿਸਾਨ ਠੇਕੇ ਤੇ ਲੈ ਕੇ ਜ਼ਮੀਨ ਆਪਣਾ ਕੰਮ ਚਲਾਉਂਦੇ ਸੀ ਉਹ ਕਿਵੇਂ ਕੀ ਕਰਨਗੇ। ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਰੇਟ ਦੇਵਾਂਗੇ, ਉਹ ਕਿੱਥੇ ਗਿਆ ਤੇ ਉਹ ਰੇਟ ਹੁਣ ਤੱਕ ਨਹੀਂ ਮਿਲਿਆ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ?
ਬਿਲਕੁਲ ਜੀ, ਕਿ ਮੈਂ ਪੋਲਿਟਿਕਸ ਵਿੱਚ ਨਾਮ ਜ਼ਿਆਦਾ ਪੈਂਦਾ ਹੋਇਆ, ਇਹ ਸਮੇਂ ਦੀਆਂ ਸਰਕਾਰਾਂ ਜੀ ਲੋਕਾਂ ਨਾਲ ਵੋਟਾਂ ਦੇ ਦੌਰਾਨ ਬਹੁਤੇ ਵਾਅਦੇ ਕਰਦੇ ਨੇ। ਇਹਨਾਂ ਦਾ 15 ਲੱਖ ਰੁਪਈਆ ਹਰੇਕ ਦੇ ਖਾਤੇ ਚ ਪਾਉਣ ਦੀ ਗੱਲ ਕਰੀ ਸੀ, ਇਹਨਾਂ ਨੇ ਆਏ ਸਾਲ ਬੇਰੁਜ਼ਗਾਰਾਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰੀ ਸੀ। ਅੱਜ ਦੀਆਂ ਸਰਕਾਰਾਂ ਜੁਮਲੇਬਾਜ਼ੀ ਕਰ ਰਹੀਆਂ ਨੇ ਤੇ ਇਸ ਲਈ ਇਹ ਸਵਾਮੀਨਾਥਨ ਕਮੇਟੀ ਜੇ ਉਹਦੇ ਕਰਿਆ ਜਾਂਦਾ ਵਿਚਾਰ ਤੇ ਉਹਦੇ ਮੁਤਾਬਕ ਕਿਸਾਨਾਂ ਨੂੰ ਰੇਟ ਮਿਲਦੇ ਤਾਂ ਕਿਸਾਨਾਂ ਦੀ ਅੱਜ ਇਹ ਜੋ ਅੱਜ ਹਾਲਤ ਹੈ ਇਹ ਨਹੀਂ ਹੋਣੀ ਸੀ। ਤੇ ਇਸ ਲਈ ਸਰਕਾਰਾਂ ਜੋ ਕਰਦੀਆਂ ਨੇ ਵੀ ਵਿਚੋਲੇ ਕੱਢ ਰਹੇ ਹਾਂ, ਵਿਚੋਲੇ ਕੀ ਕੱਢ ਰਹੇ ਹੋ, ਵੱਡਿਆਂ ਨੂੰ ਉਹਨਾਂ ਦੇ ਸਿਰ ਤੇ ਬਿਠਾ ਰਹੇ ਹੋ, ਅੰਬਾਨੀਆਂ ਅਡਾਨੀਆਂ ਨੂੰ ਬਿਠਾ ਰਹੇ ਹੋ ਤੇ ਉਹ ਕੈਪੀਟਲਿਸਟ ਦਾ ਮੇਨ ਏਮ ਪਤਾ ਕੀ ਹੁੰਦਾ ਜੀ? ਟੂ ਅਰਨ ਮੋਰ ਐਂਡ ਮੋਰ ਪ੍ਰੋਫਿਟ। ਪੂੰਜੀ ਪਤੀ ਪ੍ਰਬੰਧ ਇਹ ਹੁੰਦਾ ਹੈ ਜਿੱਥੇ ਪ੍ਰਾਈਵੇਟਾਈਜ਼ੇਸ਼ਨ ਹੋ ਜਾਏਗੀ ਤਾਂ ਉਹਨਾਂ ਦਾ ਨਿਸ਼ਾਨਾ ਲੋਕ ਭਲਾਈ ਨਹੀਂ ਹੁੰਦਾ, ਵੱਧ ਤੋਂ ਵੱਧ ਆਪਣਾ ਪ੍ਰੋਫਿਟ ਕਮਾਉਣਾ ਹੁੰਦਾ ਹੈ। ਜਦੋਂ ਪ੍ਰੋਫਿਟ ਭਾਰੂ ਹੋ ਜਾਏਗਾ ਤਾਂ ਫਿਰ ਲੋਕ ਹਿੱਤ ਦੂਜੇ ਨੰਬਰ ਤੇ ਚਲੇ ਜਾਣਗੇ ਤੇ ਇਹ ਕਿਸਾਨੀ ਦੀ ਹਾਲਤ ਹੋਰ ਵੀ ਵੱਧ ਤੋਂ ਵੱਧ ਹੁੰਦੀ ਚਲੀ ਜਾਵੇਗੀ।
ਪਾਲ ਸ਼ਰਮਾ ਜੀ ਨੇ ਸਾਡੇ ਨਾਲ ਇਸ ਵਕਤ ਨਿਊਯਾਰਕ ਤੋਂ, ਕਹਿੰਦੇ ਵੇਦ ਪ੍ਰਕਾਸ਼ ਸ਼ਰਮਾ ਜੀ ਬਹੁਤ ਹੀ ਵਧੀਆ ਤੇ ਸੂਝ ਬੂਝ ਨਾਲ ਆਪਣੇ ਵਿਚਾਰ ਪੇਸ਼ ਕਰ ਰਹੇ ਨੇ, ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ। ਸੈਂਟਰ ਗੌਰਮੈਂਟ ਦਾ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਭਲੇ ਲਈ ਕਰ ਰਹੇ ਹਾਂ, ਪਰ ਜੇ ਇਹ ਸੱਚ ਨਹੀਂ ਹੈ ਤਾਂ ਫਿਰ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਸੋ ਇਹ ਇਹਨਾਂ ਦਾ
ਬਿਲਕੁਲ ਠੀਕ ਹੈ ਜੀ। ਕਈ ਪਾਰਟੀਆਂ ਦੇ ਹੁਣ ਤਾਂ ਇੱਕੋ ਇੱਕ ਸਾਧਨ ਰਹਿ ਗਿਆ ਜੀ ਰੱਦ ਕਰਾਉਣ ਦਾ, ਪ੍ਰੈਜ਼ੀਡੈਂਟ ਆਫ ਇੰਡੀਆ ਭਾਰਤ ਦੇ ਰਾਸ਼ਟਰਪਤੀ ਅਗਰ ਉਹਦੇ ਉੱਤੇ ਸਾਈਨ ਕਰਨ ਤੋਂ ਇਨਕਾਰੀ ਕਰ ਦੇਣਗੇ ਤਾਂ ਹੀ ਇਹ ਹੋਏਗਾ ਰੱਦ, ਨਹੀਂ ਤਾਂ ਜਿਸ ਤਰੀਕੇ ਨਾਲ ਸਰਕਾਰ ਨੇ ਪਾਸ ਕਰਤੇ ਤਾਂ ਲਾਗੂ ਹੋਣ ਵੱਲ ਹੀ ਵੱਧ ਰਹੇ ਨੇ। ਪਰ ਲੋਕ ਇੱਛਾ ਨੂੰ ਸਮਝਦੇ ਹੋਏ, ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਇਹ ਕਾਨੂੰਨ, ਜਦੋਂ ਲੋਕ ਇਹ ਨੀ ਚਾਹੁੰਦੇ ਜੀ ਜਿਨ੍ਹਾਂ ਤੇ ਲਾਗੂ ਹੋਣਾ, ਮੇਨ ਗੱਲ ਤਾਂ ਇਹ ਹੈ ਬੀਬਾ ਜੀ, ਜਿਨ੍ਹਾਂ ਦੇ ਉੱਤੇ ਤੁਸੀਂ ਕਹਿੰਦੇ ਹੋ ਅਸੀਂ ਭਲੇ ਲਈ ਕਰ ਰਹੇ ਹੋ, ਉਹ ਭਲੇ ਨੂੰ ਬੁਰਾ ਸਮਝਦੇ ਨੇ, ਫਿਰ ਕਿਉਂ ਤੁਸੀਂ ਇਹੋ ਜਿਹੇ ਕੰਮ ਕਰ ਰਹੇ ਜਿਹਦੇ ਨਾਲ ਜਨਤਾ ਹੀ ਖੁਸ਼ ਨੀ ਹੈਗੀ
ਜੀ।
ਲੋਕਤੰਤਰ, ਲੋਕਾਂ ਦਾ ਸ਼ਾਸਨ, ਲੋਕਾਂ ਦੇ ਜੋ ਲੋਕ ਚਾਹੁੰਦੇ ਨੇ ਉਹ ਕਰੋ ਤੁਸੀਂ,
ਬਿਲਕੁਲ ਮਤਲਬ
ਉਹ ਤਾਂ ਕਹਿੰਦੇ ਨੇ ਵੀ ਇਹਦੇ ਨਾਲ ਸਾਡੀ ਅੱਜ ਦੀ ਵੀ ਸਥਿਤੀ ਖਤਮ ਹੋ ਜੂਗੀ। ਨੰਬਰ 2 ਤੇ ਮੈਡਮ ਜੀ, ਤੇ ਜਿਵੇਂ ਹੁਣ ਪੰਜਾਬ ਦੇ ਵਾਸੀ ਆ ਅਸੀਂ, ਮਾਰਕੀਟ ਕਮੇਟੀਆਂ ਦੀ ਇਨਕਮ ਜ਼ੀਰੋ ਹੋ ਜਾਏਗੀ। ਮਾਰਕੀਟ ਕਮੇਟੀਆਂ ਜੋ ਲੱਖਾਂ ਰੁਪਈਏ ਇਹ ਲੈਂਦੀਆਂ ਨੇ ਫੀਸ ਦੇ, ਉਹਦੇ ਨਾਲ ਲਿੰਕ ਰੋਡਸ ਬਣਾਉਂਦੀਆਂ ਨੇ ਪਿੰਡਾਂ ਦੀਆਂ, ਲਿੰਕ ਰੋਡਸ ਦੀ ਹਾਲਤ ਇੰਨੀ ਆਮਦਨ ਹੋਣ ਦੇ ਬਾਵਜੂਦ ਅੱਜ ਵੀ ਠੀਕ ਨਹੀਂ ਹੈ। ਪਰ ਜਦੋਂ ਮਾਰਕੀਟ ਕਮੇਟੀਆਂ ਕੋਲੇ ਬਜਟ ਬਿਲਕੁਲ ਜ਼ੀਰੋ ਹੋ ਜਾਏਗਾ ਤਾਂ ਉਹ ਲਿੰਕ ਰੋਡ ਜੋ ਪਿੰਡਾਂ ਨੂੰ ਮਿਲਾਉਣ ਵਾਲੀਆਂ ਨੇ ਇਹ ਕਿਹੜੇ ਫੰਡ ਚ ਵੜਨਗੀਆਂ? ਇਸ ਲਈ ਬੜੀਆਂ ਕੰਪਲੀਕੇਸ਼ਨ ਆਉਣਗੀਆਂ ਜੀ। ਤੇ ਸਟੇਟ ਜੋ ਪਹਿਲਾਂ ਹੀ ਸੈਂਟਰ ਦੇ ਅੱਗੇ ਹਰ ਇੱਕ ਗੱਲ ਦੇ ਲਈ ਭੱਜਦੇ ਹਨ ਮਦਦ ਲਈ, ਉਹ ਹੋਰ ਡਿਪੈਂਡੈਂਸੀ ਸੈਂਟਰ ਤੇ ਵੱਧ ਜਾਏਗੀ। ਸੈਂਟਰਲਾਈਜੇਸ਼ਨ ਆਫ ਪਾਵਰ ਹੋ ਰਹੀ ਹੈ, ਜਦੋਂ ਕਿ ਇੰਡੀਆ ਇਜ ਫੈਡਰਲ ਕੰਟਰੀ, ਫੈਡਰਲ ਕੰਟਰੀ ਦੇ ਵਿੱਚ ਸਟੇਟਸ ਦੀ ਵੀ ਜਿਹੜੀ ਹੈ ਉਨੀ ਵੈਲਿਊ ਹੋਣੀ ਚਾਹੀਦੀ ਹੈ। ਹੁਣ ਮੈਂ ਕਲਾਸ ਚ ਵੀ ਪੜ੍ਹਾਉਣਾ ਹੁੰਦਾ ਬੀਬਾ ਜੀ ਵੀ ਜਿਹੜਾ ਸਰਕਾਰ ਹੈ ਨਾ ਸਾਰਿਆਂ ਸਟੇਟਾਂ ਦੇ ਫਾਦਰ ਦੀ ਤਰ੍ਹਾਂ, ਜੇ ਫਾਦਰ ਸਾਰਾ ਕੁਝ ਆਪੇ ਕੰਟਰੋਲ ਕਰਕੇ ਰੱਖੇਗਾ ਉਹਦੇ ਬੱਚੇ ਭੁੱਖੇ ਮਰਦੇ ਹੋਣਗੇ ਹੈ ਜੀ, ਤਾਂ ਕੌਣ ਫਾਦਰ ਨੂੰ ਸਿਆਣਾ ਕਹੇਗਾ? ਚੰਗੀ ਗੱਲ ਇਹ ਹੈ ਕਿ ਸੈਂਟਰ ਆਪਣਾ ਇੱਕ ਐਲਡਰਲੀ ਫਿਗਰ ਦੇ ਤੌਰ ਤੇ ਰੋਲ ਪਲੇ ਕਰੇ, ਸਟੇਟਾਂ ਦੇ ਹਿੱਤਾਂ ਦੀ ਰਾਖੀ ਕਰੇ ਅਤੇ ਸਟੇਟਾਂ ਦੇ ਵਿੱਚ ਮੈਕਸੀਮਮ ਸੋਰਸ ਆਫ ਇਨਕਮ ਜਿਹੜੇ ਹਨ ਉਹਨਾਂ ਜਨਰੇਟ ਹੋ ਰਹੇ ਨੇ ਉਹਨਾਂ ਨੂੰ ਇਨਕਰੇਜ ਕਰੇ, ਨਾ ਕਿ ਉਹਨਾਂ ਨੂੰ ਸੈਂਟਰ ਦੇ ਅੱਗੇ ਭਿਖਾਰੀ ਦੇ ਰੂਪ ਦੇ ਵਿੱਚ ਰੱਖੇ।
ਬਿਲਕੁਲ।
ਤੇ ਬਾਕੀ ਪੰਜਾਬ ਇੱਕ ਐਸਾ ਹੈ ਕਿ ਇਹਦੇ ਵਿੱਚ ਲੋਕ ਧੱਕੇਸ਼ਾਹੀ ਸਹਿਣ ਨਹੀਂ ਕਰਦੇ, ਇਤਿਹਾਸ ਇਸ ਗੱਲ ਦਾ ਗਵਾਹ ਹੈ। ਜਦੋਂ ਵੀ ਇਹ ਹੋਇਆ ਤਾਂ ਲੋਕਾਂ ਨੇ ਉੱਠੇ ਨੇ, ਇਸ ਲਈ ਇਹ ਪੰਜਾਬ ਦਾ ਖਾਸਾ ਹੈ, ਪੰਜਾਬੀ ਲੋਕਾਂ ਦੀ ਇਹ ਇੱਕ ਪ੍ਰਵਿਰਤੀ ਹੈ ਕਿ ਧੱਕੇਸ਼ਾਹੀ ਨਹੀਂ ਸਹਿਣ ਕਰ ਸਕਦੇ। ਇਸ ਲਈ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੋ ਸਿਸਟਮ ਚੱਲ ਰਿਹਾ ਹੈ ਜਿਹਦੇ ਨਾਲ ਸਾਰੇ ਖੁਸ਼ ਨੇ, ਕਿਸਾਨਾਂ ਦਾ ਹੋ ਰਿਹਾ ਤੇ ਉਹਦੇ ਨਾਲ ਆਪਣਾ ਚੱਲੀ ਜਾਣ ਦੋ। ਤੁਸੀਂ ਵਿੱਚ ਨਵੇਂ ਤੋਂ ਨਵੇਂ ਐਕਸਪੈਰੀਮੈਂਟ ਕਰ ਰਹੇ ਹੋ, ਵੱਡੇ ਘਰਾਣਿਆਂ ਨੂੰ ਇਨਵੋਲਵ ਕਰ ਰਹੇ ਹੋ, ਅਲਟੀਮੇਟਲੀ ਇਹ ਸਰਕਾਰਾਂ ਨੇ ਜਿਹੜੀਆਂ ਜੀ ਪੂੰਜੀਪਤੀਆਂ ਦੇ ਹੱਥਾਂ ਵਿੱਚ ਇੱਕ ਕਿਸਮ ਦਾ ਟੂਲ ਹਨ, ਜਿਵੇਂ ਉਹ ਯੂਜ ਕਰਦੇ ਨੇ ਕਰੀ ਜਾਂਦੇ ਨੇ। ਵੱਡੇ ਵੱਡੇ ਫਾਰਮ ਹੋਣਗੇ, ਕੰਟਰੈਕਟ ਫਾਰਮ ਹੋਏਗੀ, ਉਹਨਾਂ ਦੇ ਸਟੋਰ ਹੋਣਗੇ ਤੇ ਉੱਥੇ ਚੀਜ਼ਾਂ ਜਮ੍ਹਾਂ ਕਰੀਆਂ ਜਾਣਗੀਆਂ ਤੇ ਬਾਹਰ ਭੇਜਣਗੇ, ਜਿਹੜਾ ਉਹ ਕਰੋੜਾਂ ਪਤੀ ਅਰਬਾਂ ਪਤੀ ਬਣਨਗੇ ਤੇ ਕਿਸਾਨ ਉਹਨਾਂ ਦਾ ਇੱਕ ਮਜ਼ਦੂਰ ਬਣ ਕੇ ਰਹਿ ਜਾਏਗਾ। ਇਸ ਲਈ ਉਹ ਖੇਤਾਂ ਦਾ ਰਾਜਾ ਜਿਹੜਾ ਸਾਰਿਆਂ ਦਾ ਢਿੱਡ ਭਰਦਾ ਹੈ ਉਹਨੂੰ ਰਾਜਾ ਹੀ ਰਹਿਣ ਦਿਓ। ਹਾਂਜੀ ਬੀਬਾ ਜੀ,
ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਔਰ ਬਹੁਤ ਵਧੀਆ ਵਿਚਾਰ ਆਪਣੇ ਪੇਸ਼ ਕੀਤੇ ਨੇ। ਸੋ ਕਿਤੇ ਨਾ ਕਿਤੇ ਸਾਡੀ ਜਿਹੜੀ ਨੌਜਵਾਨੀ ਆ ਉਹਦੇ ਤੇ ਚਿੱਟੇ ਦੇ ਦਾਗ ਵੀ ਲੱਗੇ ਸੀਗੇ, ਪਰ ਜਿਸ ਤਰੀਕੇ ਦੇ ਨਾਲ ਖੇਤਾਂ ਦੇ ਵਾਰਸਾਂ ਦਾ ਇੱਕ ਔਰ ਨਵੀਂ ਪੀੜ੍ਹੀ ਦਾ ਜਿਹੜਾ ਜੋਸ਼ ਤੇ ਹੋਸ਼ ਹੈ ਦੋਨੋਂ ਦੇਖਣ ਨੂੰ ਕੱਲ੍ਹ ਮਿਲਿਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸ਼ਾਂਤਮਈ ਤਰੀਕੇ ਦੇ ਨਾਲ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਾਗ ਵੀ ਕਿਤੇ ਨਾ ਕਿਤੇ ਧੋਤੇ ਜਾਣਗੇ। ਤੇ ਜੀ ਔਰ ਇੱਕ ਹੋਰ ਗੱਲ ਹੈ ਜੀ, ਖਾਸ ਤੌਰ ਤੇ ਕਿਉਂਕਿ ਅੰਦੋਲਨ ਹੈ, ਇਹ ਮੁਹਿੰਮ ਹੈ, ਤਾਂ ਇਸ ਵਿੱਚ ਆਪਣਾ ਖਿਆਲ ਵੀ ਰੱਖਣਾ। ਸੋ ਮੂੰਹ ਦੇ ਉੱਤੇ ਮਾਸਕ ਨਹੀਂ ਪਾਏ ਗਏ, ਸੋ ਇੱਕ ਜੋਸ਼ ਜ਼ਰੂਰ ਦੇਖਿਆ ਗਿਆ ਕਿ ਮਾਸਕ ਦੀ ਸਾਨੂੰ ਲੋੜ ਨਹੀਂ ਹੈ, ਪਰ ਤਾਂ ਆਪਣਾ ਜਿਹੜਾ ਧਿਆਨ ਹੈ ਉਹ ਜ਼ਰੂਰ ਰੱਖਿਆ ਜਾਵੇ। ਸੋ ਵੇਦ ਪ੍ਰਕਾਸ਼ ਜੀ, ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਥੈਂਕ ਯੂ ਸੋ ਮਚ ਤੁਸੀਂ ਜੁੜੇ ਸਾਡੇ ਨਾਲ।
ਥੈਂਕ ਯੂ ਬੀਬਾ ਜੀ, ਤੁਸੀਂ ਮੈਨੂੰ ਟਾਈਮ ਦਿੱਤਾ ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ।
ਸ਼ੁਕਰੀਆ। ਸੋ ਅਸੀਂ ਬੜੇ ਧੰਨਵਾਦੀ ਹਾਂ ਸਾਡੇ ਅੱਜ ਦੇ ਮਹਿਮਾਨ ਵੇਦ ਪ੍ਰਕਾਸ਼ ਸ਼ਰਮਾ ਜੀ ਸਾਡੇ ਨਾਲ ਜੁੜੇ। ਪ੍ਰੋਫੈਸਰ ਸਾਹਿਬ ਨੇ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਲੀਅਰ ਕੀਤੀਆਂ ਨੇ, ਔਰ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ, ਉਹਨਾਂ ਦੀ ਆਵਾਜ਼ ਦੇ ਨਾਲ ਆਵਾਜ਼ ਮਿਲਾ ਕੇ ਉਹਨਾਂ ਨੇ ਆਪਣੀ ਗੱਲ ਕਹੀ ਹੈ। ਔਰ ਮੇਰੇ ਖਿਆਲ ਨਾਲ ਤਕਰੀਬਨ ਬਹੁਤ ਸਾਰੇ ਲੋਕ ਨੇ ਜੋ ਅੱਜ ਬਿਲਕੁਲ ਜੀ ਇਸ ਚੀਜ਼ ਦੇ ਵਿੱਚ ਸਾਥ ਵੀ ਦੇ ਰਹੇ ਨੇ, ਜੋ ਕਿ ਬੜੀ ਵਧੀਆ ਗੱਲ ਹੈ, ਦੇਣਾ ਵੀ ਚਾਹੀਦਾ। ਸੋ ਇਹ ਜਿਹੜੀ ਗੱਲਬਾਤ ਹੈ ਇਸ ਨੂੰ ਪਸੰਦ ਕਰ ਰਹੇ ਨੇ ਇਸ ਵਕਤ ਹਰਦਿਆਲ ਸਿੰਘ ਜੀ ਬੋਸਟਨ ਤੋਂ, ਔਰ ਉਹ ਵੀ ਇਸ ਵਕਤ ਕਹਿ ਰਹੇ ਨੇ ਕਿ ਵਧੀਆ ਸ਼ੋ ਚੱਲ ਰਿਹਾ ਹੈ। ਬਾਕੀ ਤੁਸੀਂ ਕਿਹਾ ਕਿ ਪੋਸੀਬਲ ਕੁਡ ਯੂ ਔਰ ਐਨੀਵਨ ਪਬਲਿਸ਼ ਦ ਰੀਅਲ ਕਾਪੀ ਆਫ ਆਲ ਥ੍ਰੀ ਬਿਲਸ ਆਨਲਾਈਨ ਇਨ ਇੰਗਲਿਸ਼, ਹਿੰਦੀ ਔਰ ਪੰਜਾਬੀ, ਸੋ ਐਵਰੀਵਨ ਕੈਨ ਰੀਡ ਇਟ। ਜੀ ਬਿਲਕੁਲ ਹਰਦਿਆਲ ਜੀ, ਕੋਸ਼ਿਸ਼ ਕਰਾਂਗੇ ਕਿ ਇਹ ਤਿੰਨ ਬਿੱਲ ਜਿਹੜੇ ਨੇ ਉਹ ਮੈਂ ਫੇਸਬੁੱਕ ਪੇਜ ਤੇ ਜਾਂ ਚੰਨ ਪਰਦੇਸੀ ਮੀਡੀਆ ਗਰੁੱਪ ਦਾ ਜਿਹੜਾ ਪੇਜ ਆ ਉਹਦੇ ਉੱਤੇ ਅਸੀਂ ਪਬਲਿਸ਼ ਕਰੀਏ, ਤੇ ਤਾਂ ਜੋ ਤੁਸੀਂ ਰੀਡ ਕਰ ਸਕੋ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਸ਼ਿਸ਼ ਰਹੂਗੀ। ਬਹੁਤ ਸ਼ੁਕਰੀਆ ਤੁਹਾਡਾ, ਤੇ ਸਾਡੇ ਨਾਲ ਜਿੰਨੇ ਵੀ ਸਰੋਤੇ ਇਸ ਵਕਤ ਜੁੜੇ ਜੀ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੇ ਫਿਲਹਾਲ ਇੱਕ ਗੀਤ ਹੋ ਜਾਏ, ਗੀਤ ਦੇ ਉਸ ਪਾਰ ਕੁਝ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਰੇਡੀਓ ਚੰਨ ਪਰਦੇਸੀ।
ਲਕੀਰਾਂ ਯਾਰੋ ਬਦਲ ਦਿਓ ਤਸਵੀਰਾਂ, ਡਰ ਜਾਣਾ ਮਨਜ਼ੂਰ ਨਹੀਂ। ਮੰਜ਼ਿਲ ਬਹੁਤੀ ਦੂਰ ਨਹੀਂ, ਮੰਜ਼ਿਲ ਬਹੁਤੀ ਦੂਰ ਨਹੀਂ। ਇਹ ਕੰਮ ਨਾ ਮਰਦਾ ਵਾਲੇ ਦਿਲ ਕਮਜ਼ੋਰ ਹੋ ਗਏ ਵਾਲੇ, ਕਿਉਂ ਨੀ ਖਾਂਦਾ ਖੂਨ ਉਬਾਲੇ, ਚਿਹਰੇ ਤੇ ਵੀ ਨੂਰ ਨਹੀਂ। ਮੰਜ਼ਿਲ ਬਹੁਤੀ ਦੂਰ ਨਹੀਂ, ਮੰਜ਼ਿਲ ਬਹੁਤੀ ਦੂਰ ਨਹੀਂ। ਰੱਖਿਓ ਜੀ ਜੋ ਜਦੋਂ ਧੱਕੇ ਨੇ ਕਰਦੇ ਨੇ ਨਾਲ ਹਾਲਾਤਾਂ ਲੜਦੇ, ਕੋਸ਼ਿਸ਼ ਕਰਦੇ ਤੋਂ ਵੀ ਡਰਦੇ, ਉਹਨਾਂ ਖੱਟਿਆ ਦੱਸਿਓ ਕੀ ਜੋ ਝੁਕੇ ਸਮੇਂ ਦੇ ਅੱਗੇ, ਬੈਠੇ ਵੇਖਣ ਖੱਬੇ ਸੱਜੇ, ਉਹਨੂੰ ਫਲ ਵੀ ਕਿੱਥੋਂ ਲੱਗੇ ਜਿਹਨੂੰ ਪੈਂਦਾ ਬੂਰ ਨਹੀਂ। ਮੰਜ਼ਿਲ ਬਹੁਤੀ ਦੂਰ ਨਹੀਂ, ਮੰਜ਼ਿਲ ਬਹੁਤੀ ਦੂਰ ਨਹੀਂ। ਸਿਰੇ ਦਾ ਪੈਂਦਾ ਜੀ ਰੱਬ ਚੜ੍ਹਦੀ ਕਲਾ ਵਿਖਾਵੇ, ਕੀਤੀ ਮਿਹਨਤ ਨੂੰ ਰੰਗ ਲਾਵੇ, ਫਰਸ਼ੋਂ ਅਰਸ਼ਾਂ ਤੱਕ ਪਹੁੰਚਾਵੇ, ਬਿੱਕਾ ਸੱਚੀਆਂ ਕਹਿੰਦਾ ਜੀ ਹੋ ਜਾਂਦੇ ਕਾਰਜ ਪੂਰੇ, ਮੰਜ਼ਿਲ ਆਈ ਖੜੀ ਏ ਮੂਰੇ, ਤੁਰਦੇ ਹਿੱਕ ਤਾਣ ਕੇ ਸੂਰੇ, ਕਰਦੇ ਕਦੇ ਗਰੂਰ ਨਹੀਂ। ਮੰਜ਼ਿਲ ਬਹੁਤੀ ਦੂਰ ਨਹੀਂ, ਮੰਜ਼ਿਲ ਬਹੁਤੀ ਦੂਰ ਨਹੀਂ।
ਜੀ ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ ਜੀ ਇਸ ਵਕਤ ਰੇਡੀਓ ਚੰਨ ਪਰਦੇਸੀ ਤੇ ਔਰ ਫਿਲਹਾਲ ਜੀ ਪ੍ਰੋਗਰਾਮ ਦੇ ਵਿਚ ਜੇਕਰ ਅਸੀਂ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ ਤੇ ਨਾਲ ਹੀ ਨਾਲ ਤੁਹਾਨੂੰ ਅੱਜ ਦੇ ਦਿਨ ਦਾ ਇਤਿਹਾਸ ਵੀ ਜ਼ਰੂਰ ਦੱਸੀਏ ਕਿ ਅੱਜ 26 ਸਤੰਬਰ ਦੇ ਦਿਨ ਕਿਹੜੇ ਕਾਰਨਾਂ ਕਰਕੇ ਦੇਸ਼ ਔਰ ਦੁਨੀਆਂ ਦੇ ਵਿਚ ਇਹ ਦਿਨ ਮਹੱਤਵਪੂਰਨ ਹੈ ਤਾਂ ਦੱਸ ਦੇ ਕਿ 1887 ਦੇ ਵਿਚ ਵਿਲੀਅਮ ਦਿੱਤੇ ਇੰਗਲੈਂਡ ਦੇ ਸਮਰਾਟ ਬਣੇ ਸੀਗੇ ਔਰ 1820 ਦੇ ਵਿਚ ਭਾਰਤੀ ਸਮਾਜ ਸੁਧਾਰਕ ਸ਼ਿਕਸ਼ਾਵਾਦਿਕ ਔਰ ਸਵਤੰਤਰਤਾ ਸੈਨਾਨੀ ਈਸ਼ਵਰ ਚੰਦਰ ਵਿਦਿਆ ਸਾਗਰ ਦਾ ਜਨਮ ਹੋਇਆ ਸੀਗਾ ਤੇ ਸਾਲ 1973 ਦੇ ਵਿਚ ਸੁਪਰ ਸੈਨਿਕ ਕੌਂਕਾਰਡ ਯਾਤਰੀ ਹਵਾਈ ਜਹਾਜ਼ ਨੇ ਐਟਲਾਂਟਿਕ ਦੀ ਯਾਤਰਾ ਨੂੰ ਰਿਕਾਰਡ ਸਮੇਂ ਤੇ ਯਾਨੀ ਕਿ ਮਹਿਜ 3 ਘੰਟੇ 32 ਮਿੰਟ ਦੇ ਵਿਚ ਪੂਰਾ ਕੀਤਾ ਸੀਗਾ ਉਹ ਸਾਲ 1986 ਦੇ ਵਿਚ ਬ੍ਰਿਟੇਨ ਔਰ ਚੀਨ ਦੇ ਵਿਚ ਹਾਂਗਕਾਂਗ ਨੂੰ ਲੈ ਕੇ ਸਮਝੌਤਾ ਹੋਇਆ ਸੀਗਾ ਸਾਲ 1960 ਦੀ ਗੱਲ ਕਰੀਏ 26 ਸਤੰਬਰ ਦੇ ਦਿਨ ਰਾਸ਼ਟਰਪਤੀ ਪਦ ਦੇ ਲਈ ਜੌਨ ਐਫ ਕੈਨੇਡੀ ਔਰ ਰਿਚਰਡ ਨਿਕਸਨ ਦੇ ਵਿਚ ਹੋਈ ਬਹਿਸ ਨੂੰ ਪਹਿਲੀ ਵਾਰ 7 ਕਰੋੜ ਲੋਕਾਂ ਨੇ ਟੀਵੀ ਦੇ ਉੱਤੇ ਦੇਖਿਆ ਸੀਗਾ ਔਰ 2004 ਦੇ ਵਿਚ ਅਮਰੀਕਾ ਨੇ ਅਸੈਨਿਕ ਅੰਤਰਿਕਸ਼ ਪ੍ਰੋਗਰਾਮਾਂ ਦੇ ਲਈ ਭਾਰਤ ਨੂੰ ਤਕਨੀਕ ਦੇਣ ਦਾ ਨਿਰਣਾ ਲੈ ਲਿਆ ਸੀ ਮੌਸਮ ਦੇ ਮਿਜਾਜ ਦੀ ਗੱਲ ਕੀਤੀ ਜਾਵੇ ਤਾਂ ਜੇ ਅਸੀਂ ਗੱਲ ਕਰੀਏ ਸ਼ਿਕਾਗੋ ਦੀ ਤਾਂ ਸ਼ਿਕਾਗੋ ਚ ਅੱਜ ਦਾ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 28 ਡਿਗਰੀ ਸੈਲਸੀਅਸ ਔਰ ਘੱਟ ਤੋਂ ਘੱਟ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਔਰ ਕੈਲੀਫੋਰਨੀਆ ਦੇ ਵਿਚ ਜੇ ਅਸੀਂ ਗੱਲ ਕਰੀਏ ਤਾਂ 26 ਡਿਗਰੀ ਵੱਧ ਤੋਂ ਵੱਧ ਔਰ 15 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਹੇਗਾ ਔਰ ਕੈਨੇਡਾ ਦੀ ਗੱਲ ਕਰੀਏ ਤਾਂ ਟੋਰੋਂਟੋ ਦੇ ਵਿਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਤੇ 19 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਰਹਿਣ ਵਾਲਾ ਹੈ ਤੇ ਭਾਰਤ ਪੰਜਾਬ ਦੀ ਅਸੀਂ ਗੱਲ ਕਰੀਏ ਤੇ ਪੰਜਾਬ ਚ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਔਰ ਇਸ ਦੇ ਨਾਲ ਦੱਸੇ ਕਿ ਮੌਸਮ ਸਾਫ ਰਹੇਗਾ ਸੋ ਜੀ ਪ੍ਰੋਗਰਾਮ ਚ ਇੱਕ ਗੀਤ ਸੁਣਦੇ ਹਾਂ ਗੀਤ ਦੇ ਉਸ ਪਾਰ ਕੁਛ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਹਾਂ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਜੀ ਰੇਡੀਓ ਚੰਨ ਪਰਦੇ ਸੀ
ਦੋਗਲੇ ਜੇ ਚਿਹਰੇ ਨੀ ਉਹ ਰੱਖੇ ਵੱਲੀਏ ਨੀ ਅਸੀਂ ਦਿਲ ਦੇ ਤਾਂ ਪੂਰੇ ਦਿਲਦਾਰਿਆਂ ਉਹ ਰੱਖੀ ਨੀ ਬਲੱਡ ਚ ਸਟਾਰ ਡੰਮੇ ਆਪਾਂ ਉਂਝੇ ਅਸਲ ਚ ਯਾਰਾਂ ਦੇ ਨੀ
ਜ਼ਿੰਦਗੀ ਅਜੀਬ ਹੈ,
ਜ਼ਿੰਦਗੀ ਪਿਆਰੀ ਹੈ,
ਜ਼ਿੰਦਗੀ ਕੰਡਿਆਲੀ ਤਾਰ ਹੈ,
ਜ਼ਿੰਦਗੀ ਫੁੱਲਾਂ ਦੀ ਸੇਜ ਹੈ,
ਜ਼ਿੰਦਗੀ ਅਨਪ੍ਰੈਡਿਕਟੇਬਲ ਹੈ।
ਹਾਂ ਗੱਲ ਤਾਂ ਸਹੀ ਹੈ, ਜ਼ਿੰਦਗੀ ਦਾ ਕੀ ਪਤਾ ਕਿਸ ਮੂਡ ਉੱਤੇ ਕੀ ਵਾਪਰ ਜੇ,
ਫਿਰ ਕਰੀਏ ਕੀ। ਜੇਕਰ ਤੁਸੀਂ ਟੋਰਾਂਟੋ ਚੋ ਜਾਂ ਟੋਰਾਂਟੋ ਦੇ ਆਸ ਪਾਸ ਹੋ ਤੇ ਜੇਕਰ ਤੁਹਾਨੂੰ ਲਾਈਫ ਰਿਲੇਟਡ ਜਾਂ ਹੈਲਥ ਰਿਲੇਟਡ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ, ਹੋਲ ਲਾਈਫ, ਟਰਮ ਲਾਈਫ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੋਵੇ ਜਿਵੇਂ ਸੈਗਰੀਗੇਟਿਡ ਫੰਡਸ, TFSA, RESP, RRSP, ਤਾਂ ਤੁਸੀਂ ਨਵ ਭੱਟੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 416-543-2078, 416-543-2078।
ਮੈਨੂੰ ਤਾਂ ਸਮਝ ਨੀ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ?
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਗਰੋਸਰੀ ਲੈਣੀ ਹੋਵੇ ਤਾਂ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਜਵੈਲਰੀ ਲੈਣੀ ਹੋਵੇ?
ਬਿਗ ਬਾਜ਼ਾਰ ਪਲਾਜ਼ਾ।
ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ?
ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ।
ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ।
ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ।
ਇੰਡੀਅਨ ਐਪਲਸ ਇੰਡੀਆਨਾ ਦੇ ਲੋਕਾਂ ਦੇ ਨੇੜੇ ਖੁੱਲ ਗਿਆ ਹੈ ਬਿਗ ਬਾਜ਼ਾਰ ਪਲਾਜ਼ਾ। ਲੋਕਾਂ ਦੀਆਂ ਨੀਡਸ ਨੂੰ ਮੁੱਖ ਰੱਖਦੇ ਹੋਏ ਬਿਗ ਬਾਜ਼ਾਰ ਪਲਾਜ਼ਾ 'ਚ ਹੈ ਬਲੂ ਡਾਇਮੰਡ ਬੈਂਕਟ ਹਾਲ, ਜਿੱਥੇ ਤੁਸੀਂ ਕਰ ਸਕਦੇ ਹੋ 600 ਤੋਂ ਵੱਧ ਦੀ ਗੈਦਰਿੰਗ, ਮੈਰਿਜ ਫੰਕਸ਼ਨ, ਬਰਥਡੇ ਪਾਰਟੀਜ਼, ਕਾਰਪੋਰੇਟ ਇਵੈਂਟ, ਨਾਲ ਹੀ ਇੰਜੋਏ ਕਰ ਸਕਦੇ ਹੋ ਇੰਡੀਅਨ ਫੂਡ, ਉਹ ਵੀ ਵਾਜਿਬ ਰੇਟਾਂ ਤੇ। ਬਿਗ ਬਾਜ਼ਾਰ ਪਲਾਜ਼ਾ ਦੇ ਕੋਰ ਮਾਡਰਨ ਜਵੈਲਰੀ ਤੋਂ ਤੁਸੀਂ ਬਾਏ ਕਰ ਸਕਦੇ ਹੋ ਪਾਰਟੀ ਵੇਅਰ ਅਤੇ ਡੇਲੀ ਵੇਅਰ ਜਵੈਲਰੀ, ਉਹ ਵੀ ਅਮੇਜ਼ਿੰਗ ਪ੍ਰਾਈਸ ਤੇ। ਫੈਮਿਲੀ ਦੀਆਂ ਗਰੋਸਰੀ ਨੀਡਸ ਨੂੰ ਮੁੱਖ ਰੱਖਦੇ ਹੋਏ ਬਿਗ ਬਾਜ਼ਾਰ ਪਲਾਜ਼ਾ ਤੋਂ ਤੁਸੀਂ ਬਾਏ ਕਰ ਸਕਦੇ ਹੋ ਇੰਡੀਅਨ ਗਰੋਸਰੀ, ਸਵੀਟਸ, ਰੋ ਮੀਟ ਅਤੇ ਮੈਰੀਨੇਟਿਡ ਮੀਟ। ਬਿਗ ਬਾਜ਼ਾਰ ਪਲਾਜ਼ਾ ਦੇ ਲੀਕਰ ਸਟੋਰ ਤੋਂ ਤੁਸੀਂ ਬਾਏ ਕਰ ਸਕਦੇ ਹੋ ਕਿਸੇ ਵੀ ਬ੍ਰਾਂਡ ਦੀ ਲੀਕਰ ਜਾਂ ਕੋਈ ਵੀ ਡਰਿੰਕ। ਜਦੋਂ ਗੱਲ ਹੋਵੇ ਪੰਜਾਬੀਆਂ ਦੀ ਤਾਂ ਟਰੱਕਾਂ ਵਾਲੇ ਵੀਰਾਂ ਨੂੰ ਕਿੱਦਾਂ ਭੁੱਲਿਆ ਜਾ ਸਕਦਾ ਹੈ? ਟਰੱਕਾਂ ਵਾਲੇ ਵੀਰ ਬਿਗ ਬਾਜ਼ਾਰ ਪਲਾਜ਼ਾ ਦੀ ਕਿਚਨ ਤੋਂ ਫਰੈਸ਼ ਖਾਣਾ ਖਾ ਵੀ ਸਕਦੇ ਨੇ ਅਤੇ ਪੈਕ ਕਰਵਾ ਕੇ ਨਾਲ ਵੀ ਲਿਜਾ ਸਕਦੇ ਨੇ। ਬਿਗ ਬਾਜ਼ਾਰ ਪਲਾਜ਼ਾ 'ਚ ਜਲਦ ਓਪਨ ਹੋਣ ਜਾ ਰਿਹਾ ਮੇਲਾ ਇੰਡੀਅਨ ਫਾਈਨ ਡਾਇਨਿੰਗ ਰੈਸਟੋਰੈਂਟ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਡਿਲੀਸ਼ੀਅਸ ਇੰਡੀਅਨ ਫੂਡ, ਉਹ ਵੀ ਬੈਸਟ ਪ੍ਰਾਈਸ 'ਚ। ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ, ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400, 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ,
ਨੀਅਰ 465 ਐਮਰਸਨ ਐਕਸਿਟ, 5425 ਈਸਟ ਥੌਮਸਨ ਰੋਡ, ਇੰਡੀਅਨ ਐਪਲਸ ਇੰਡੀਆਨਾ, 462-37।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਔਰ ਇਸ ਵਕਤ ਪ੍ਰੋਗਰਾਮ 'ਚ ਸਾਡੇ ਨਾਲ ਦਲਬੀਰ ਜੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਦਲਬੀਰ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕਹਿੰਦੇ ਹਾਂ। ਔਰ ਨਾਲ ਹੀ ਜੀ ਫੇਸਬੁੱਕ ਪੇਜ ਤੇ ਸਾਡੇ ਕੋਲ ਲਗਾਤਾਰ ਸੁਨੇਹੇ ਵੀ ਆ ਰਹੇ ਨੇ। ਹਰਪ੍ਰੀਤ ਜੀ ਦਾ ਸੁਨੇਹਾ ਆਇਆ ਹੈ ਔਰ ਇਸੇ ਦੇ ਨਾਲ ਮੈਂ ਦੇਖ ਰਹੀ ਸੀ ਸਾਡੇ ਕੋਲ ਰਾਜਵਿੰਦਰ ਸਿੰਘ ਜੀ ਦਾ ਸੁਨੇਹਾ ਵੀ ਮਿਲਿਆ ਹੈ ਕਪੂਰਥਲਾ ਤੋਂ। ਇਸ ਵਕਤ ਉਹ ਪ੍ਰੋਗਰਾਮ ਨੂੰ ਸੁਣ ਰਹੇ ਨੇ ਤੇ ਹਮੇਸ਼ਾ ਦੀ ਤਰ੍ਹਾਂ ਕਹਿੰਦੇ ਇੰਤਜ਼ਾਰ ਕਰਦੇ ਹੁੰਦੇ ਹਾਂ ਜੀ। ਬਹੁਤ ਸ਼ੁਕਰੀਆ ਤੁਹਾਡਾ, ਪ੍ਰੋਗਰਾਮ ਨੂੰ ਤੁਸੀਂ ਉਡੀਕਦੇ ਹੋ ਤੇ ਫਿਰ ਬਿਲਕੁਲ ਸਾਡਾ ਸਾਥ ਨਿਭਾਉਂਦੇ ਹੋ, ਬਹੁਤ ਸ਼ੁਕਰੀਆ। ਤੇ ਫਿਲਹਾਲ ਜੀ ਚੱਲਦੇ ਹਾਂ ਜੀ ਜਾਣਕਾਰੀਆਂ ਦੇ ਵੱਲ ਜੀ, ਜੋ ਜਾਣਕਾਰੀਆਂ ਇਸ ਵਕਤ ਦੇਸ਼ ਔਰ ਦੁਨੀਆਂ ਦੀਆਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਿਆਂ ਇੱਥੇ ਕਿ ਚੀਨ ਦੇ ਅਰਬਪਤੀ ਅਤੇ ਅਲੀਬਾਬਾ ਕੰਪਨੀ ਦੇ ਮਾਲਕ ਤੋਂ ਹੁਣ ਅਮੀਰੀ ਦਾ ਤਾਜ ਨਹੀਂ ਰਿਹਾ। ਪਾਣੀ ਦੀਆਂ ਬੋਤਲਾਂ ਤੇ ਵੈਕਸੀਨ ਟਾਈਕੂਨ ਚੀਨ 'ਚ ਸਭ ਤੋਂ ਅਮੀਰ ਸ਼ਖਸ ਬਣ ਗਏ ਨੇ। ਬਲੂਮਰਗ ਬਿਲੀਨੀਅਰਸ ਇੰਡੈਕਸ ਦੇ ਅਨੁਸਾਰ ਜੋਂਗ ਸ਼ੁਨਸਾਨ ਦੀ ਕੁੱਲ ਦੌਲਤ 58.7 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ। ਔਰ ਉਧਰ ਹੀ ਜੇ ਅਸੀਂ ਗੱਲ ਕਰੀਏ ਜੀ WHO ਦੀ, ਕੋਰੋਨਾ ਵਾਇਰਸ ਦੀ ਗੱਲ ਕਰਨੀ ਵੀ ਬਣਦੀ ਹੈ ਜੀ, ਕਿਉਂਕਿ ਇਸ ਸਬੰਧੀ ਜਿਹੜੀ ਜਾਣਕਾਰੀ ਹੈ ਮੇਰੇ ਖਿਆਲ ਨਾਲ ਤੁਸੀਂ ਵੀ ਜਾਣਨਾ ਚਾਹੁੰਦੇ ਹੋਵੋਗੇ। ਇਸ COVID-19 ਦੇ ਚਲਦਿਆਂ ਦੁਨੀਆਂ ਦੇ ਵਿੱਚ ਕਾਮਯਾਬ ਵੈਕਸੀਨ ਦੇ ਆਉਣ ਤੱਕ ਮੌਤ ਦਾ ਅੰਕੜਾ 2 ਮਿਲੀਅਨ ਤੱਕ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਗੱਲ ਆਖੀ ਹੈ ਕਿ ਮਹਾਮਾਰੀ ਨੂੰ ਰੋਕਣ ਲਈ ਠੋਸ ਕਾਰਵਾਈ ਨਾ ਕਰਨ ਤੇ ਅੰਕੜਾ ਵੱਧ ਸਕਦਾ ਹੈ। ਚੀਨ 'ਚ ਕੋਰੋਨਾ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ 9 ਮਹੀਨਿਆਂ 'ਚ ਮੌਤਾਂ ਦੀ ਸੰਖਿਆ ਕਰੀਬ 1 ਮਿਲੀਅਨ ਹੋਣ ਜਾ ਰਹੀ ਹੈ ਤੇ WHO 'ਚ ਐਮਰਜੈਂਸੀ ਪ੍ਰੋਗਰਾਮ ਦੇ ਪ੍ਰਮੁੱਖ ਮਾਈਕ ਰਿਆਨ ਨੇ ਇਹ ਕਿਹਾ ਕਿ ਨੌਜਵਾਨਾਂ ਨੂੰ ਹਾਲ ਹੀ ਦੇ ਵਿਚ ਹੋਏ ਇਨਫੈਕਸ਼ਨ ਵਾਧੇ ਦਾ ਜਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਹਾਲਾਂਕਿ ਇਹ ਚਿੰਤਾ ਦੀ ਗੱਲ ਹੈ ਕਿ ਦੁਨੀਆਂ 'ਚ ਸਖ਼ਤੀ ਤੇ ਲਾਕਡਾਊਨ 'ਚ ਢਿੱਲ ਦੇਣ ਤੋਂ ਬਾਅਦ ਨੌਜਵਾਨਾਂ 'ਚ ਕੋਰੋਨਾ ਵਾਇਰਸ ਫੈਲ ਰਿਹਾ। ਉਨ੍ਹਾਂ ਉਮੀਦ ਜਤਾਈ ਹੈ ਕਿ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾਉਣਾ ਬੰਦ ਕਰਾਂਗੇ। ਸਿਰਫ ਇਸ ਵਜ੍ਹਾ ਦੇ ਨਾਲ ਵਾਇਰਸ ਦੇ ਮਾਮਲਿਆਂ 'ਚ ਵਾਧਾ ਨੌਜਵਾਨਾਂ ਕਾਰਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨੌਜਵਾਨ ਨੂੰ ਇੱਕ ਬਜ਼ੁਰਗ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਸਹੀ ਦਿਸ਼ਾ ਔਰ ਸਲਾਹ ਦੇ ਸਕੇ। ਉਨ੍ਹਾਂ ਦੱਸਿਆ ਕਿ ਵੱਡੇ ਇਕੱਠ ਮਹਾਮਾਰੀ ਨੂੰ ਵਧਾਉਣ ਦਾ ਕਾਰਨ ਬਣ ਰਹੇ ਨੇ ਤੇ ਇਸ 'ਚ ਹਰ ਉਮਰ ਦੇ ਲੋਕ ਸ਼ਾਮਲ ਨੇ। ਵੈਕਸੀਨ ਲਈ ਚਲਾਈ ਜਾ ਰਹੀ ਪ੍ਰੋਗਰਾਮ ਕੋਵੈਕਸ 'ਚ ਚੀਨ ਦੇ ਸ਼ਾਮਲ ਹੋਣ ਦੇ ਲਈ WHO ਦੀ ਗੱਲਬਾਤ ਜਾਰੀ ਹੈ, ਜਿਸ ਨਾਲ ਦੁਨੀਆਂ 'ਚ COVID-19 ਵੈਕਸੀਨ ਦਾ ਤੇਜ਼ ਗਤੀ ਦੇ ਨਾਲ ਨਿਰਮਾਣ ਤੇ ਵੰਡ ਯਕੀਨੀ ਬਣਾਈ ਜਾ ਸਕੇ। ਦੱਸ ਦਈਏ ਕਿ WHO ਦੇ ਕੋਵੈਕਸ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਨਾਲ ਔਰ ਇਸ ਸ਼ਾਮਲ ਹੋਣ ਵਾਲੇ ਜਿਹੜੇ ਦੇਸ਼ ਨੇ ਉਨ੍ਹਾਂ ਦੀ ਸੰਖਿਆ 159 ਹੋ ਗਈ ਹੈ, ਜਦਕਿ 34 ਦੇਸ਼ਾਂ ਨੇ ਫਿਲਹਾਲ ਫੈਸਲਾ ਨਹੀਂ ਲਿਆ। ਔਰ ਉਧਰ ਜੇ ਅਸੀਂ ਗੱਲ UAE ਦੀ ਕਰੀਏ, ਸੰਯੁਕਤ ਅਰਬ ਅਮੀਰਾਤ ਨੇ ਨਿੱਜੀ ਖੇਤਰ ਵਿਚ ਲਿੰਗ ਭੇਦਭਾਵ ਨੂੰ ਖਤਮ ਕਰਨ ਵੱਲ ਇਕ ਵੱਡਾ ਕਦਮ ਚੁੱਕਿਆ। ਉਥੇ ਹੁਣ ਔਰਤਾਂ ਨੂੰ ਤਨਖਾਹ ਦੀਆਂ ਬਰਾਬਰੀਆਂ ਦੇ ਅਧਿਕਾਰ ਦਿੱਤੇ ਗਏ ਨੇ। ਇਸ ਸਬੰਧੀ ਨਵਾਂ ਕਾਨੂੰਨ ਅੱਜ ਤੋਂ ਲਾਗੂ ਕਰ ਦਿੱਤਾ ਗਿਆ। ਨਵੇਂ ਕਾਨੂੰਨ ਦੇ ਮੁਤਾਬਕ ਮਹਿਲਾ ਕਰਮਚਾਰੀਆਂ ਨੂੰ ਪੁਰਸ਼ਾਂ ਦੇ ਸਮਾਨ ਕੰਮ ਦੇ ਬਦਲੇ ਬਰਾਬਰ ਤਨਖਾਹ ਮਿਲੇਗੀ। ਸੰਯੁਕਤ ਅਰਬ ਅਮੀਰਾਤ ਦੇ ਮੁਖੀ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਨੇ ਨਵੇਂ ਕਾਨੂੰਨ ਨੂੰ ਲਾਗੂ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਖਾੜੀ ਦੇਸ਼ ਦੇ ਮੰਤਰੀ ਮੰਡਲ ਨੇ ਸਾਲ 2018 ਵਿਚ ਪਹਿਲੀ ਵਾਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਔਰ ਉਸ ਤੋਂ ਬਾਅਦ ਇਹ ਮਾਮਲਾ 2 ਸਾਲਾਂ ਲਈ ਮੁਲਤਵੀ ਕਰ ਦਿੱਤਾ ਗਿਆ। ਕਾਨੂੰਨ ਦੇ ਲਾਗੂ ਹੋਣ ਤੇ ਮਨੁੱਖੀ ਸਰੋਤ ਮੰਤਰਾਲੇ ਨੇ ਕਿਹਾ ਕਿ ਲਿੰਗ ਸਮਾਨਤਾ ਕਰਕੇ ਅੰਤਰਰਾਸ਼ਟਰੀ ਤੇ ਖੇਤਰੀ ਪੱਧਰ ਤੇ ਦੇਸ਼ ਦੀ ਸਾਖ ਵਧੇਗੀ। ਪਿਛਲੇ ਸਾਲ ਅਕਤੂਬਰ ਵਿਚ ਕੌਂਸਲ ਲਈ ਚੋਣ ਹੋਈ ਸੀ, ਜਿਸ ਤੋਂ ਬਾਅਦ ਔਰਤਾਂ ਤੇ ਮਰਦਾਂ ਦੀ ਗਿਣਤੀ ਬਰਾਬਰ ਹੋ ਗਈ। ਸਾਲ 2019 ਦੇ ਵਿਚ ਸੰਯੁਕਤ ਰਾਸ਼ਟਰ ਲਿੰਗ ਸੱਦਾ ਪੱਤਰ ਸੂਚੀ ਵਿਚ ਵਿਸ਼ਵ ਪੱਧਰੀ ਪੱਧਰ ਤੇ ਸੰਯੁਕਤ ਅਰਬ ਅਮੀਰਾਤ 26ਵੇਂ ਨੰਬਰ ਤੇ ਸੀ। ਹਾਲ ਹੀ ਦੇ ਸਾਲਾਂ ਦੇ ਵਿਚ UAE ਨੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਨੇ। ਔਰ ਉਧਰ ਹੀ ਜੇ ਅਸੀਂ ਗੱਲ ਕਰੀਏ ਜੀ ਇਸ ਵਕਤ ਅਮਰੀਕੀ ਚੋਣਾਂ ਦੀ, ਅਮਰੀਕੀ ਲੋਕਾਂ ਦੇ ਲਈ ਰਾਸ਼ਟਰਪਤੀ ਦੀ ਚੋਣ ਕਿੰਨੀ ਮਹੱਤਵਪੂਰਨ ਹੈ, ਇਹ ਨਾਸਾ ਦੇ ਪੁਲਾੜ ਯਾਤਰੀ ਕੈਥਲੀਨ ਰੂਬਿਨ ਦੇ ਬਿਆਨ ਤੋਂ ਪਤਾ ਲੱਗਦਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਅਗਲੀ ਵੋਟ ਪੁਲਾੜ ਸਟੇਸ਼ਨ ਤੋਂ ਦੇਣ ਦੀ ਯੋਜਨਾ ਬਣਾ ਰਹੀ ਹੈ। ਰੂਬਿਨਸ ਇਸ ਸਮੇਂ ਰੂਸ ਦੇ ਸਟਾਰ ਸਿਟੀ ਵਿਚ ਮਾਸਕੋ ਦੇ ਬਾਹਰ ਅਕਤੂਬਰ ਦੇ ਅੱਧ ਵਿਚ ਲਾਂਚ ਕਰਨ ਲਈ 2 ਪੁਲਾੜ ਯਾਤਰੀਆਂ ਦੇ ਨਾਲ ਤਿਆਰੀ ਕਰ ਰਹੀ ਹੈ। ਉਸਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਵਿਚ 6 ਮਹੀਨੇ ਬਿਤਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਹਰ ਇਕ ਦੇ ਲਈ ਵੋਟ ਦੇਣਾ ਮਹੱਤਵਪੂਰਨ ਹੈ। ਜੇ ਅਸੀਂ ਪੁਲਾੜ ਤੋਂ ਵੋਟ ਪਾਉਣ ਵਿਚ ਹਿੱਸਾ ਲੈ ਸਕਦੇ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਧਰਤੀ ਤੇ ਹੁੰਦਿਆਂ ਹੀ ਲੋਕ ਵੋਟ ਜ਼ਰੂਰ ਪਾ ਸਕਣਗੇ। ਸੁਦਾਸ ਜੀ ਕਿ ਜ਼ਿਆਦਾਤਰ ਅਮਰੀਕੀ ਪੁਲਾੜ ਯਾਤਰੀ ਹਿਊਟਨ ਵਿਚ ਰਹਿੰਦੇ ਨੇ। ਟੈਕਸਾਸ ਕਾਨੂੰਨ ਦੇ ਅਨੁਸਾਰ ਉਨ੍ਹਾਂ ਨੂੰ ਸੁਰੱਖਿਅਤ ਇਲੈਕਟ੍ਰਾਨਿਕ ਬੈਲਟ ਦੀ ਵਰਤੋਂ ਕਰਦਿਆਂ ਪੁਲਾੜ ਤੋਂ ਵੋਟ ਪਾਉਣ ਦੀ ਇਜਾਜ਼ਤ ਦਿੰਦਾ। ਮਿਸ਼ਨ ਕੰਟਰੋਲ ਨੇ ਬੈਲਟ ਪੇਪਰ ਨੂੰ ਪੁਲਾੜ ਸਟੇਸ਼ਨ ਵੱਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸਾਡੀ ਭਾਗੀਦਾਰੀ ਮਹੱਤਵਪੂਰਨ ਹੈ, ਸਪੇਸ ਤੋਂ ਵੋਟ ਪਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਕੋਈ ਪੁਲਾੜ ਯਾਤਰੀ ਸਪੇਸ ਤੋਂ ਵੋਟ ਪਾਉਣ ਜਾ ਰਿਹਾ। ਇਸ ਤੋਂ ਪਹਿਲਾਂ ਵੀ ਸਪੇਸ ਤੋਂ ਵੋਟਿੰਗ ਹੋ ਚੁੱਕੀ ਹੈ। ਦੋਸਤੋ ਜੇ ਅਸੀਂ ਗੱਲ ਕਰ ਲਈਏ ਜੀ ਸਾਡੇ ਭਾਰਤ ਦੇਸ਼ ਦੀ, ਤਾਂ ਭਾਰਤ ਦੇਸ਼ ਦੇ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੀ 75ਵੀਂ ਵਰੇ ਗੰਢ ਦੀ ਵਧਾਈ ਦਿੱਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਮੁੱਚੇ ਵਿਸ਼ਵ ਭਾਈਚਾਰੇ ਦੇ ਸਾਹਮਣੇ ਇਕ ਬਹੁਤ ਵੱਡਾ ਪ੍ਰਸ਼ਨ ਹੈ ਕਿ ਉਹ ਸੰਸਥਾ ਜੋ ਉਸ ਸਮੇਂ ਦੀਆਂ ਸਥਿਤੀਆਂ ਚ ਬਣੀ ਸੀ ਕਿ ਉਹ ਅੱਜ ਵੀ ਢੁਕਵੀਂ ਹੈ। ਸੋ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ ਜਿਹੜੀਆਂ ਸੰਯੁਕਤ ਰਾਸ਼ਟਰ ਦੇ ਸਾਹਮਣੇ ਗੰਭੀਰ ਆਤਮ ਮੰਥਨ ਦੀ ਜ਼ਰੂਰਤ ਨੂੰ ਵਧਾਉਂਦੀਆਂ ਨੇ। ਇਸ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਦਾ ਆਯੋਜਨ ਕੋਰੋਨਾ ਵਾਇਰਸ ਮਹਾਮਾਰੀ ਦੇ ਪਿਛੋਕੜ ਦੇ ਵਿਚ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਦਾ ਵਿਸ਼ਾ ਹੈ ਭਵਿੱਖ, ਜੋ ਅਸੀਂ ਚਾਹੁੰਦੇ ਹਾਂ, ਸੰਯੁਕਤ ਰਾਸ਼ਟਰ ਜਿਸ ਦੀ ਸਾਨੂੰ ਲੋੜ ਹੈ, ਕੋਰੋਨਾ ਦੇ ਪ੍ਰਭਾਵ ਵਿਚ ਬਹੁਪੱਖੀ ਕਾਰਵਾਈ, ਬਹੁਪੱਖੀਤਾ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ। ਔਰ ਦੂਜੇ ਹੀ ਪਾਸੇ ਜੇ ਅਸੀਂ ਗੱਲ ਕਰੀਏ ਜੀ ਹਰਿਆਣੇ ਦੀ, ਤਾਂ ਹਰਿਆਣਾ ਦੇ ਕਿਸਾਨ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਅਤੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਤੋਂ ਅਸਤੀਫਾ ਚਾਹੁੰਦੇ ਨੇ। ਕਿਸਾਨ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਉਹ ਕਿਸਾਨ ਸੰਗਠਨ 6 ਅਕਤੂਬਰ ਨੂੰ ਸਿਰਸਾ ਵਿਚ ਇਕੱਠੇ ਹੋਣਗੇ ਤੇ ਦੋਵਾਂ ਨੇਤਾਵਾਂ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਜਿੱਥੇ ਕਿਸਾਨਾਂ ਦੇ ਖਿਲਾਫ਼ ਕਾਨੂੰਨ ਪਾਸ ਕੀਤੇ ਜਾ ਰਹੇ ਨੇ ਉੱਥੇ ਸਿਆਸਤਦਾਨ ਇਸ ਮੁੱਦੇ ਤੇ ਵੋਟਾਂ ਇਕੱਤਰ ਕਰ ਰਹੇ ਨੇ, ਸੱਤਾ ਦਾ ਆਨੰਦ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਕਿਸਾਨ ਦੁਬਿਧਾ ਦੇ ਵਿਚ ਇਹ ਦੋਵੇਂ ਆਗੂ ਸੱਤਾ ਦੀ ਖੁਸ਼ੀ ਦਾ ਆਨੰਦ ਲੈ ਰਹੇ ਨੇ ਕਿ ਜਿੱਦਾਂ ਪੰਜਾਬ ਦੇ ਕਿਸਾਨਾਂ ਨੇ ਅਕਾਲੀ ਦਲ ਦਾ ਘਿਰਾਓ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ, ਉਸੇ ਤਰ੍ਹਾਂ ਅਸੀਂ ਇਨ੍ਹਾਂ ਦੋਵਾਂ ਨੇਤਾਵਾਂ ਦਾ ਅਸਤੀਫਾ ਵੀ ਉਨ੍ਹਾਂ ਨੇ ਕਿਹਾ ਕਿ ਲੈ ਕੇ ਰਹਾਂਗੇ। ਪ੍ਰੋਗਰਾਮ ਚ ਇਸ ਵਕਤ ਸਿਰਫ 4 ਮਿੰਟ ਰਹਿ ਗਏ ਨੇ ਜੀ ਸਾਡੇ ਕੋਲ, ਔਰ ਜੇਕਰ ਅਸੀਂ ਗੱਲ ਕਰੀਏ ਇਸ ਵਕਤ ਰਾਜਪੁਰਾ ਦੀ, ਜੀ ਹਾਂ, ਰਾਜਪੁਰੇ ਦਾ ਥਰਮਲ ਪਲਾਂਟ ਨਾਭਾ ਪਾਵਰ ਲਿਮਿਟਡ ਦੇ ਮੁਖੀ ਅਥਰ ਸ਼ਾਹ ਵੱਲੋਂ ਪਿੰਡ ਉਗਾਣੀ ਸਾਹਿਬ ਵਿਖੇ ਤਕਰੀਬਨ 20 ਲੱਖ ਰੁਪਏ ਦੀ ਲਾਗਤ ਦੇ ਨਾਲ ਛੱਪੜ ਦਾ ਨਵੀਨੀਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕਰਕੇ ਸ਼ੁੱਧੀਕਰਨ ਪਲਾਂਟ ਨੂੰ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਗਿਆ। ਸੋ ਇਹ ਜਿਹੜਾ ਥਰਮਲ ਪਲਾਂਟ ਲਗਾਇਆ ਗਿਆ ਹੈ ਪਿੰਡ ਦੇ ਛੱਪੜਾਂ ਦੀ ਸਾਂਭ ਸੰਭਾਲ ਔਰ ਪਾਣੀ ਦਾ ਸ਼ੁੱਧੀਕਰਨ ਕਰਨਾ ਅੱਜ ਦੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਉਨ੍ਹਾਂ ਦਾ ਮੰਨਣਾ ਹੈ, ਔਰ ਕਿਹਾ ਕਿ ਇਹ ਪ੍ਰੋਜੈਕਟ ਨਾ ਕੇਵਲ ਗੰਦੇ ਪਾਣੀ ਦੀ ਸਫਾਈ ਕਰੇਗਾ ਸਗੋਂ ਇਸ ਸਾਫ਼ ਪਾਣੀ ਦੀ ਖੇਤੀ ਦੇ ਵਿਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ। ਇਸ ਦੇ ਨਾਲ ਮੱਛੀਆਂ ਸਮੇਤ ਛੱਪੜ ਦੇ ਹੋਰ ਜੀਵ ਵੀ ਨਹੀਂ ਮਰਨਗੇ। ਸੋ ਪੰਜਾਬ ਦੇ ਕੁਝ ਵਿਚ ਲਗਾਤਾਰ ਜਿਹੜਾ ਵਿਰੋਧ ਹੈ ਉਹ ਵੀ ਚੱਲ ਰਿਹਾ ਹੈ। ਜ਼ਿਲ੍ਹੇ ਦੇ ਕਾਨੂੰਵਾਨ ਰੋਡ ਤੇ ਅੰਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਪ੍ਰਦਰਸ਼ਨ ਵਿਚ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੇ ਵੀ ਉਨ੍ਹਾਂ ਦਾ ਪੂਰਾ ਪੂਰਾ ਸਾਥ ਦਿੱਤਾ। ਜੀ ਜਾਂਦੇ ਜਾਂਦੇ ਪਾਲ ਜੀ ਦਾ ਮੈਸੇਜ ਪੜ੍ਹਦੀ ਜਾਂਦੀ ਹਾਂ। ਕਹਿੰਦੇ ਕਿ ਬਹੁਤ ਹੀ ਸੁਪਰ ਹਿੱਟ ਪ੍ਰੋਗਰਾਮ, ਬਹੁਤ ਵਧੀਆ ਜਾਣਕਾਰੀਆਂ ਔਰ ਦੇਸ਼ ਦੁਨੀਆਂ ਬਾਰੇ ਜਾਣਕਾਰੀਆਂ ਬਹੁਤ ਵਧੀਆ ਲੱਗੀਆਂ ਔਰ ਹਰਟ ਟਚਿੰਗ ਸੌਂਗ ਸੁਣ ਕੇ ਵੀ ਬਹੁਤ ਚੰਗਾ ਲੱਗਿਆ ਜੀ, ਬਹੁਤ ਸ਼ੁਕਰੀਆ। ਸੋ ਹੁਣ ਵੇਲਾ ਹੋ ਗਿਆ ਏ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈਣ ਦਾ, ਅੱਜ ਦੇ ਲਈ ਇੰਨਾ ਹੀ ਕਬੂਲ ਕਰਨਾ। ਔਰ ਬਿਲਕੁਲ ਜੀ, ਅੱਜ ਕਾਫੀ ਸਾਰੀ ਜਾਣਕਾਰੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਇਸ ਪੂਰੇ ਇੱਕ ਘੰਟੇ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਰਿਹਾ। ਆਸ ਕਰਦੀ ਆ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ, ਫੀਡਬੈਕ ਦੇਣਾ ਬਿਲਕੁਲ ਨਾ ਭੁੱਲਣਾ ਜੀ। ਅੱਜ ਹੀ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ ਤੇ ਪੇਜ ਹੈ, ਮੈਸੇਜ ਕਰ ਸਕਦੇ ਹੋ ਜਾਂ ਫਿਰ info@chanpardesi.com ਤੇ ਵੀ ਤੁਸੀਂ ਆਪਣੀ ਰਾਏ ਕੋਈ ਸੁਝਾਅ ਤੇ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਸਪੋਂਸਰ ਵੀ ਤੁਸੀਂ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਰੇਡੀਓ ਚੰਨ ਪਰਦੇਸੀ ਦੇ ਨਾਲ ਆਪਣੀ ਸਾਂਝ ਬਣਾ ਕੇ ਰੱਖਿਓ। ਸੋ ਜਾਂਦੇ ਜਾਂਦੇ ਬਸ ਇਹੀ ਕਹੂੰਗੀ ਕਿ ਆਪਣੀ ਸਿਹਤ ਦਾ ਖਿਆਲ ਰੱਖਿਓ, ਸੇਫ ਰਹਿਓ, ਬਿਲਕੁਲ ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹੋ, ਮੂੰਹ ਤੇ ਮਾਸਕ ਵੀ ਪਾ ਕੇ ਰੱਖਿਓ, ਔਰ ਸੋਸ਼ਲ ਡਿਸਟੈਂਸਿੰਗ ਦੀ ਥਾਂ ਤੇ ਹਿਊਮਨ ਡਿਸਟੈਂਸਿੰਗ ਜੀ ਉਸ ਨੂੰ ਬਣਾ ਕੇ ਰੱਖਿਓ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਹੱਸਦੇ ਰਹੋ, ਖੁਸ਼ ਰਹੋ, ਹੈਪੀ ਵੀਕਐਂਡ ਜੀ, ਤੇ ਮੈਨੂੰ ਸੰਦੀਪ ਕੌਰ ਨੂੰ ਦਿਓ ਇਜਾਜ਼ਤ।
ਦਰਜਾ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ, ਤੇਰੇ ਦਿਲ ਚ ਥੋੜੀ ਥਾਂ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ। ਸੁਣ ਸੋਹਣਿਆ ਤੇਰੀ ਯਾਦ ਨਾ ਵੇ ਮੈਂ ਖੇਡਦੀ ਦਿਨ ਰਾਤ ਵੇ, ਤੇਰਾ ਇਸ਼ਕ ਸਿਰ ਚੜ ਬੋਲਦਾ ਹੁਣ ਇਸ਼ਕ ਸਾਡੀ ਜ਼ਾਤ ਵੇ, ਤੇਰੀ ਛੋਹ ਦੇ ਸੁਪਨੇ ਵੇਖਦਾ ਗੁਸਤਾਖ ਦਿਲ ਸਾਰੀ ਰਾਤ ਵੇ। ਹੰਝੂਆਂ ਦੇ ਮੋਤੀ ਕਰਕੇ, ਹੰਝੂਆਂ ਦੇ ਮੋਤੀ ਕਰਕੇ ਵੇ ਮੈਂ ਹੌਂਕਿਆਂ ਨੂੰ ਲੋਰੀਆਂ ਸਿਖਾਈਆਂ, ਤੇਰੀ ਦਿੱਤੀ ਪੀੜ ਸਾਂਭ ਕਰਦੀ ਲੜਾਈਆਂ, ਤੇਰੀ ਭੀੜ ਸਾਂਭਦੀ।